at Rashmi Run. Watch the award-winning Tapsi Pannu as Rashmi Rocket.
ये सारे मेडल मैंने इस कंट्री के लिए जीते हैं ना.
प्रीमियर्स अक्टूबर 15th नाउ स्ट्रीमिंग ऑन Z5. सब्सक्राइब नाउ फॉर जस्ट $49.99 a year.
आई खुशबू
कादी
दिवाली दी फूड बेसिक्स दे किचन ऑफ द वर्ल्ड डील्स दे नाल हुन हर किचन चो आएगी खुशबू घर दे स्वादां दी अपने मसालियां दी वो भी बिल्कुल सही प्राइस थे जिवें 27 अक्टूबर तक 9.07 किलो पिल्सबरी दिव्या जां गोल्डन टेंपल आटा सिर्फ $9.99 थे.
वाह
खुशबू आई
नहीं
आ जाएगी एट फूड बेसिक्स ऑलवेज मोर फॉर लेस.
जदों वजियां कनेडा विच ताड़ियां सुन लईयां अमरीका वाले आड़ियां.
Sirnama Media Group, 100 Acres Realty Inc. The Road Train Express Inc. proudly present Satinder Sartaj live in concert. Co-sponsors Canis Immigration, Kurana Law Firm at Paramount Fine Food Center. Saturday, 20th November. For tickets and sponsorship, call Varinder Gill 416-300-7706. Call Avatar Rehal 416-561-1277.
Toronto. ਵਿੱਚ ਤਾੜੀਆਂ ਨਿਊ ਜਰਸੀ ਚ ਸੁਣ ਲਈਆਂ
ਗੱਡੀਆਂ
बस इनी जी गल फिर की होया जे गड्डियां च गड्डियां वजियां ता रेक्सटेल बॉडी शॉप है ता हैगा फिर हर तरह दे बॉडी वर्क लई ते नाले ता हर तरह दी इंश्योरेंस नाल डायरेक्ट डील करदे आ. घबराउणा ता बिल्कुल ही नहीं. कम होवे बॉडी वर्क दा जां लैनी होवे रेंटल कार जां फिर खरीदनी जां वेचनी है यूज्ड कार ता कॉल करो मनमिंदर चीमा जां रिक चीमा नूं 416-749-9596 ते जां फिर तुसीं जा सकदे हो 30 रसीन रोड इटोबिको जो कि रेक्सटेल दे विच मौजूद है. होर ता होर ए ता टू दीआं सेवावां वी दिंदे ने रेक्सटेल ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ. 416-749-9596 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 Racine Road 416-749-9596.
ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ. ਓ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ. ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005. ਜਗਦੀਸ਼ ਗਰੇਵਾਲ ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲ ਦਾ ਜਿਹੜਾ ਰੱਖੇ ਖਿਆਲ.
ਪ੍ਰੋਗਰਾਮ ਖੋਫਸਰ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ. ਔਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ 416-620-1778 ਸਟੂਡੀਓ ਨੰਬਰ ਹੈ 416-620-1778 ਤੇ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ. ਤੇਜਿੰਦਰ ਫਤਿਹਪੁਰ ਮੇਰੇ ਨਾਲ ਨੇ ਔਰ ਅਗਲੇ 10 ਮਿੰਟ ਹੋਰ ਅਸੀਂ ਪੰਜਾਬ ਦੀਆਂ ਗੱਲਾਂ ਬਾਤਾਂ ਕਰਨੀਆਂ ਅਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੋਂ ਦੀਆਂ ਗੱਲਾਂ ਬਾਤਾਂ ਕਰਨੀਆਂ. ਇੱਥੋਂ ਦੀ ਸਿਆਸਤ ਦੇ ਵਿੱਚ ਅੱਜ ਕਾਫੀ ਗਰਮਾ ਗਰਮੀ ਹੈ. ਅੱਜ ਨਵੀਂ ਕੈਬਨਿਟ ਦੀ ਚੋਣ ਹੋਣੀ ਹੈ ਔਰ ਕਿਹੜਾ ਮੰਤਰੀ ਬਣਦਾ ਕਿਹੜਾ ਨਹੀਂ ਬਣਦਾ ਕਿਹਦਾ ਪਹਿਲੇ ਵਾਲਾ ਅਹੁਦਾ ਰਹਿੰਦਾ ਕਿਹਦਾ ਨਹੀਂ ਰਹਿੰਦਾ ਹੈਗਾ ਇਹ ਸਾਰਾ 10 ਵਜੇ ਤੋਂ ਬਾਅਦ ਇਸ ਦਾ ਖੁਲਾਸਾ ਹੋਣਾ. ਸੋ ਅਸੀਂ ਜ਼ਰੂਰ ਉਨੀ ਦੇਰ ਤੱਕ ਜਿਹੜੀ ਸਾਡੇ ਕੋਲ ਲੇਟੈਸਟ ਅਪਡੇਟ ਆਉਂਦੀ ਰਹੇਗੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ. ਔਰ ਮੇਰੇ ਨਾਲ ਇਸ ਸਮੇਂ ਬਾਈ ਜੀ ਨੇ. ਬਾਈ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ.
ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਪੀਰਾਂ ਨੂੰ ਜੀ. ਤੇ ਬਾਕੀ ਲੱਕੜ ਵੱਗਾ ਸਹੀ ਹੋਈ ਦੱਸਿਆ ਜੀ ਉਹਨਾਂ ਨੇ ਰੂਸਾਂ ਨੇ, ਕਿਉਂਕਿ ਦੇਖੋ ਲੱਕੜ ਵੱਗਾ ਉਹ ਹੁੰਦਾ ਜਿਹੜਾ ਸ਼ੇਰ ਦਾ ਸ਼ੇਰ ਸ਼ਿਕਾਰ ਕਰਦਾ ਹੁੰਦਾ, ਸ਼ੇਰ ਤੋਂ ਖੋਹ ਕੇ ਖਾ ਲੈਂਦੇ ਆ ਉਹ.
ਤੁਸੀਂ ਦੇਖਿਆ ਲੱਕੜ ਵੱਗਾ?
ਹਾਂਜੀ
ਲੱਕੜ ਵੱਗਾ ਦੇਖਿਆ ਕਦੇ?
ਹਾਂਜੀ ਆਪਾਂ ਉਹਦੇ ਤੇ ਟੀਵੀ ਤੇ ਜਿਹੜਾ ਹੈਟਰੀ ਵੇਖੀ ਦੀ ਉਹ ਤੇ ਵੇਖ ਲਈਦਾ.
ਅੱਛਾ.
ਹਾਂ ਜਦੋਂ ਸ਼ੇਰ ਸ਼ਿਕਾਰ ਕਰਦਾ ਨਾ, ਜਦੋਂ ਇਹ ਦੁਆਲੇ ਹੋ ਜਾਂਦੇ ਆ, ਸ਼ੇਰ ਆਪਦਾ ਸ਼ਿਕਾਰ ਕਰਦਾ ਛੱਡ ਕੇ ਭੱਜ ਜਾਂਦਾ, ਆਰਾਮ ਨਾਲ ਮਜ਼ੇ ਨਾਲ ਖਾਂਦੇ ਆ ਜਿਹੜਾ ਮਤਲਬ. ਹਾਂਜੀ ਰੂਸਾਂ ਨੇ ਉਹਨੂੰ ਸ਼ੇਰ ਕਿਹਾ ਕਰ ਤੈਨੂੰ. ਜਿਹੜੇ ਚਾਰ ਜਾਣੇ ਗਏ ਸੀਗੇ ਉਧਰ ਰਾਵਤ ਕੋਲੇ ਪਹਾੜਾਂ ਚ, ਇਹਨੂੰ ਲਾਹੋ, ਉਹਨਾਂ ਨੂੰ ਲੱਕੜ ਵੱਗੇ ਕਿਹਾ ਗਿਆ. ਮਤਲਬ ਉਹਨਾਂ ਨੇ ਕੈਪਟਨ ਨੂੰ ਲਾਹ ਕੇ ਤੇ ਆ ਹੁਣ ਮੌਜਾਂ ਕਰਦੇ ਆ.
Alright, thank you.
ਮੋਰਲੇ ਦਾ ਸਟੋਰੀ ਦਾ ਇਹ ਆ. ਚਲੋ ਇਹਦੀ ਮੈਂ ਤਾਂ ਹੁਣ ਗੱਲ ਆਉਣੀ ਆ ਚੰਦੂ ਤੇ. ਵੀ ਸਿੱਧੂ ਕਹਿੰਦਾ ਵੀ ਚੰਦੂ ਤੇ ਚੰਦੂ ਦਾ ਜਵਾਈ ਪੰਜਾਬ ਨੂੰ ਨੁਕਸਾਨ ਬਹੁਤ ਕੀਤਾ, ਵੇਚਤਾ ਉਹਨਾਂ ਨੇ ਮੋਦੀ ਸਾਹਿਬ ਕੋਲੇ, ਤੇ ਉਹ ਬਾਹ ਮਰੋੜ ਕੇ ਕਹਿੰਦਾ ਰੱਖੀ ਆ ਉਹਨਾਂ ਨੇ ਚੰਦੂ ਦੀ, ਹੁਣ ਵੀ ਹਿੱਲ ਨੀ ਸਕਦਾ ਸਾਡੇ ਕੋਲੋਂ.
ਚੰਦੂ ਤੋਂ ਭਾਵ
ਵੀ BSF ਨੇ ਵੀ BSF ਨੂੰ ਵੀ ਕਹਿੰਦਾ ਸਹੀ ਕਹੀ ਜਾਂਦਾ ਚੰਦੂ ਤਾਂ, ਮਤਲਬ ਅਮਰਿੰਦਰ ਕੈਪਟਨ ਸਿੰਘ ਦੀ ਗੱਲ ਕਰਦਾ ਉਹ.
ਮੈਂ ਇੱਕ ਬੇਨਤੀ ਕਰਾਂਗਾ ਜ਼ਰੂਰ, ਸਾਡੇ ਜਿਹੜੇ ਲੀਡਰ ਨੇ ਜੋ ਵੀ ਲੋਕ ਨੇ ਸਤਿਕਾਰਯੋਗ ਨੇ ਸਾਰੇ ਹੀ, ਔਰ ਅਸੀਂ ਕਿਸੇ ਦਾ ਵੀ ਜਿਹੜਾ ਨਾਂ ਵਿਗਾੜ ਕੇ ਨਾ ਲਈਏ ਔਨ ਏਅਰ। ਔਨ ਏਅਰ ਦੀ ਇੰਨੀ ਕੁ ਮਰਿਆਦਾ ਆਪਾਂ ਰੱਖੀਏ ਕਿ ਜਿਹੜਾ ਸਹੀ ਨਾਂ ਆ ਉਹੀ ਲਿਆ ਜਾਵੇ। ਸੁਰਿੰਦਰ ਜੀ ਦੀ ਵੀ ਗੱਲ ਸੁਣ ਲਈਏ ਤੇ ਫਿਰ ਉਸ ਤੋਂ ਬਾਅਦ ਸੁਰਿੰਦਰ ਜੀ ਗੱਲ ਅੱਗੇ ਤੋਰਨਗੇ। ਜੀ ਸੁਰਿੰਦਰ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਗਰੇਵਾਲ ਜੀ ਤੇ ਆਪਣੇ ਸਾਡੇ ਤੇਜਿੰਦਰ ਜੀ। ਇਹ ਦੇਖੋ, ਕੋ ਇੰਸੀਡੈਂਟ ਹੁੰਦਾ, ਕਦੀ ਬਾਈ ਦੀ ਕਾਲ ਪਹਿਲਾਂ ਆਈ ਤੇ ਕਦੀ ਮੇਰੀ, ਉਦਾਂ ਮੇਰੀ ਹਮੇਸ਼ਾ ਪਿੱਛੇ ਰਹਿ ਜਾਂਦੀ ਇੱਕ ਦੋ ਮਿੰਟ। ਚਲੋ, ਤੇ ਆਪਾਂ ਬਹੁਤੀ ਡਿਸਕਸ਼ਨ ਨਹੀਂ ਕਰਾਂਗੇ। ਤੇ ਮੇਰਾ ਆਪਣੇ ਫਤਿਹਪੁਰੀ ਜੀ ਨੂੰ ਇਹ ਕੁਐਸਚਨ ਹੈਗਾ ਆ, ਜਿਵੇਂ ਹੁਣ ਕੈਪਟਨ ਕਹਿੰਦਾ ਜੀ ਮੈਂ 80 ਦਾ ਹੋ ਗਿਆ, ਤੇ ਜਦੋਂ ਚੀਫ ਮਿਨਿਸਟਰੀ ਲੈਣੀ ਹੁੰਦੀ ਹੈ ਦੂਜੀ ਟਰਮ ਹੁੰਦੀ, ਉਦੋਂ ਜਵਾਨ ਹੋ ਜਾਂਦਾ, ਤੇ ਹੁਣ ਕੁਰਸੀ ਵੀ ਗਈ ਤੇ ਰੂਸਾ ਵੀ ਗਈ, ਹੁਣ ਉਹ ਬੁੱਢਾ ਹੋ ਗਿਆ ਜੀ।
ਕੱਲ ਨੂੰ ਨਵੀਂ ਪਾਰਟੀ ਬਣ ਜਾਣੀ ਹੈ, ਪੁੱਛਦੇ ਉਹਨਾਂ ਬਾਰੇ ਜੀ। ਥੈਂਕ ਯੂ ਤੁਹਾਡੀ ਕਾਲ ਦੇ ਲਈ, ਧੰਨਵਾਦ।
ਨਹੀਂ, ਇੱਕ ਗੱਲ ਹੋਰ ਸੁਣ ਲਓ ਜੀ, ਇੱਕ ਗੱਲ ਹੋਰ ਸੁਣ ਲਓ। ਹਾਂਜੀ, ਰੂਸਾ ਨੂੰ ਜੀ ਪੰਜਾਬ ਦਾ ਅਗਲਾ ਚੀਫ ਮਿਨਿਸਟਰ ਡਿਕਲੇਅਰ ਕਰ ਦੇਣ, ਕਾਂਗਰਸ ਹੁੰਜਾ ਫਿਰ ਜਿੱਤ ਪ੍ਰਾਪਤ ਕਰੂਗੀ ਜੀ, ਹੁੰਜਾ ਫਿਰ ਜਿੱਤ।
ਧੰਨਵਾਦ ਤੁਹਾਡੀ ਕਾਲ ਦੇ ਲਈ ਜੀ। ਜਿਹੜੀ ਕੱਲ ਨੂੰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਕੀ ਅਸਾਰ ਲੱਗਦੇ ਨੇ, ਕਿਹੋ ਜਿਹੀ ਪਾਰਟੀ ਦਾ ਗਠਨ ਕੱਲ ਨੂੰ ਹੋ ਰਿਹਾ ਕੈਪਟਨ ਵੱਲੋਂ?
ਗਰੇਵਾਲ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੀ ਸੰਪਰਕ ਚ ਨੇ, ਵੈਸੇ ਵੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਕਾਫੀ ਨੇੜਲੇ ਸੰਬੰਧ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਰਹੇ ਨੇ। ਸੋ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀ ਪਾਰਟੀ ਦਾ ਐਲਾਨ ਕਰਨਗੇ ਔਰ ਉਸ ਤੋਂ ਬਾਅਦ ਉਹ ਚਾਰਾਜੋਈ ਜ਼ਰੂਰ ਕਰਨਗੇ ਕਿ ਕੁਝ ਜਿਹੜੀਆਂ ਪੰਜਾਬ ਦੀਆਂ ਹੋਰ ਧਿਰਾਂ ਨੇ ਉਹ ਵੀ ਬੀਜੇਪੀ ਤੋਂ ਇਲਾਵਾ ਉਹਨਾਂ ਦੇ ਨਾਲ ਸ਼ਮੂਲੀਅਤ ਕਰਨ ਜਾਂ ਕੁਝ ਆਗੂ ਵੱਡੇ ਚਿਹਰੇ ਜਿਹੜੇ ਉਹ ਲਿਆ ਸਕਣ, ਪਰ ਹਾਲ ਦੀ ਘੜੀ ਕੋਈ ਇਸ ਤਰ੍ਹਾਂ ਦੀ ਸੂਹ ਨਹੀਂ ਮਿਲੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਕੋਈ ਵੱਡਾ ਚਿਹਰਾ ਵੀ ਜਾ ਰਿਹਾ। ਪਰ ਕੱਲ ਨੂੰ ਕੈਪਟਨ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਜਾ ਰਹੀ ਹੈ ਔਰ ਉਸ ਪ੍ਰੈਸ ਕਾਨਫਰੰਸ ਚ ਇਹੋ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਇੱਕ ਨਵੀਂ ਪਾਰਟੀ ਦਾ ਜਿਹੜਾ ਐਲਾਨ ਹੈ ਉਹ ਕੀਤਾ ਜਾਏਗਾ। ਸੋ ਸਾਰੇ ਪੱਤਰਕਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਰਵੀਨ ਠੁਕਰਾਲ, ਉਹਨਾਂ ਨੇ ਸੁਨੇਹੇ ਲਾਏ ਨੇ ਔਰ ਰਵੀਨ ਠੁਕਰਾਲ ਨੇ ਹੀ ਸੋਸ਼ਲ ਮੀਡੀਆ ਤੇ ਵੀ ਟਵੀਟ ਕਰਕੇ ਵੀ ਉਹਨਾਂ ਨੇ ਇਸ ਗੱਲ ਦੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈ। ਸੋ ਕੱਲ ਨੂੰ 11 ਵਜੇ ਮੇਰਾ ਖਿਆਲ ਕੈਨੇਡਾ ਚ ਤਾਂ ਉਸ ਸਮੇਂ ਰਾਤ ਹੋਏਗੀ, ਅੱਧੀ ਰਾਤ ਹੋਏਗੀ, ਨਹੀਂ ਤਾਂ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪੇਜ ਤੋਂ ਜਾਂ ਤੁਸੀਂ ਤਾਂ ਅਨਮਿਊਟ ਦੇ ਪੇਜ ਤੋਂ ਵੀ ਲਾਈਵ ਦੇਖ ਸਕਦੇ ਹੋ। ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਕੱਲ ਪਾਰਟੀ ਜ਼ਰੂਰ ਬਣਾਉਣਗੇ।
ਰਾਈਟ, ਔਰ ਕੋਈ ਲਾਸਟ ਵਿੱਚ ਹੋਰ ਖਬਰ ਸਾਂਝੀ ਕਰਨੀ ਹੈ, ਉਸ ਤੋਂ ਬਾਅਦ ਆਪਾਂ ਦਰਸ਼ਨ ਸਿੰਘ ਧਾਲੀਵਾਲ ਦੀ ਗੱਲਬਾਤ ਕਰਨੀ ਹੈ।
ਬਿਲਕੁਲ ਜੀ, ਮੈਂ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਦੀ ਗੱਲਬਾਤ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਹੋਰਾਂ ਦਾ ਜਿਹੜਾ ਬਿਆਨ ਹੈ ਉਹ ਵੀ ਉਹਦੇ ਤੇ ਵੀ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਅੱਜ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਕੈਪਟਨ ਨੇ ਕੰਮ ਕੀਤਾ ਹੁੰਦਾ ਤਾਂ ਇਹ ਸਮੇਂ ਮੁੱਖ ਮੰਤਰੀ ਬਦਲਣ ਦੀ ਲੋੜ ਨਾ ਪੈਂਦੀ। ਕਿਸਾਨਾਂ ਕੈਪਟਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੇ ਸਵਾਲ ਦੇ ਇੱਕ ਜਵਾਬ ਚ ਵੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਸਾਫ ਕਰ ਚੁੱਕੇ ਨੇ ਕਿ ਕਿਸਾਨੀ ਮਸਲੇ ਦੇ ਹੱਲ ਨੂੰ ਲੈ ਕੇ ਉਹਨਾਂ ਦੀ ਕੈਪਟਨ ਨਾਲ ਕੋਈ ਗੱਲ ਨਹੀਂ ਹੋਈ। ਉਹਨਾਂ ਕਿਹਾ ਕਿ ਕਿਸਾਨੀ ਮਸਲੇ ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸੋ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਜ਼ਾਦ ਨੇ, ਸੋ ਉਹ ਕਿਤੋਂ ਵੀ ਚੋਣ ਲੜ ਸਕਦੇ ਨੇ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਕੇ ਦੇਖ ਲੈਣ। ਸੋ ਇਸ ਤਰ੍ਹਾਂ ਦਾ ਬਿਆਨ ਪਹਿਲਾਂ ਵੀ ਦਿੱਤਾ ਗਿਆ ਸੀ ਤੇ ਹੁਣ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਪ੍ਰਵਾਸੀ ਪੰਜਾਬੀ ਜਿਹੜਾ ਰੱਖੜਾ ਪਰਿਵਾਰ ਹੈ ਉਸ ਖਬਰ ਦੇ ਵੱਲ। ਸੁਰਜੀਤ ਸਿੰਘ ਰੱਖੜਾ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਰਹੇ ਨੇ, ਉਹਨਾਂ ਦੇ ਵੱਡੇ ਭਰਾ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਜਿਹੜੇ ਅਮਰੀਕਾ ਦੇ ਵਿੱਚ ਵੱਡੇ ਬਿਜ਼ਨਸਮੈਨ ਵਜੋਂ ਜਾਣੇ ਜਾਂਦੇ ਨੇ। ਸੋ ਉਹ ਉਹਨਾਂ ਦੇ ਪਰਿਵਾਰ ਚ ਕੋਈ ਵਿਆਹ ਸੀਗਾ ਜਿਸ ਚ ਸ਼ਾਮਲ ਹੋਣ ਲਈ ਉਹ ਤੇ ਉਹਨਾਂ ਦੀ ਪਤਨੀ ਆ ਰਹੀ ਸੀ, ਪਰ ਬੀਤੀ ਰਾਤ ਦਿੱਲੀ ਦੇ ਏਅਰਪੋਰਟ ਤੋਂ ਉਹਨਾਂ ਨੂੰ ਵਾਪਸ ਅਮਰੀਕਾ ਭੇਜ ਦਿੱਤਾ ਗਿਆ। ਸੋ ਇਹਦਾ ਜਿਹੜਾ ਕਾਰਨ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਟਰੱਸਟ ਸੀਗਾ, ਸੁਰਜੀਤ ਸਿੰਘ ਰੱਖੜਾ ਦੇ ਦਰਸ਼ਨ ਸਿੰਘ ਰੱਖੜਾ ਦੇ ਪਿਤਾ ਦਾ ਨਾਮ ਹੈ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਜਿਹੜੇ ਸਵਰਗਵਾਸੀ ਨੇ। ਸੋ ਉਹਨਾਂ ਦੇ ਨਾਮ ਤੇ ਇੱਕ ਟਰੱਸਟ ਬਣਾਇਆ ਹੋਇਆ ਉਹਨਾਂ ਨੇ। ਉਸ ਟਰੱਸਟ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲੰਗਰ ਹੈ ਜਿਹੜਾ ਉਹ ਚੱਲ ਰਿਹਾ ਤੇ ਹੋਰ ਵੀ ਬਹੁਤ ਸਾਰੀਆਂ ਕਿਸਾਨਾਂ ਦੀ ਜਿਹੜੇ ਸਿੰਘੂ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਮਦਦ ਹੈ ਜਿਹੜੀ ਕੀਤੀ ਜਾ ਰਹੀ ਹੈ। ਸੋ ਉਸ ਤੋਂ ਬਾਅਦ ਕੱਲ ਉਹਨਾਂ ਨਾਲ 2-3 ਘੰਟੇ ਜਿਹੜੀ ਲਗਾਤਾਰ ਕਹਿੰਦੇ ਪੁੱਛਗਿੱਛ ਕੀਤੀ ਗਈ ਹੈ ਦਿੱਲੀ ਦੇ ਏਅਰਪੋਰਟ ਤੇ। ਉਹਨਾਂ ਨੇ ਕਿਹਾ ਕਿ ਉਹ ਜਾਂ ਤਾਂ ਕਿਸਾਨਾਂ ਦੀ ਮਦਦ ਕਰਨੋਂ ਹਟ ਜਾਣ, ਨਹੀਂ ਤਾਂ ਫਿਰ ਉਹਨਾਂ ਨੂੰ ਵਾਪਸ ਮੁੜਨਾ ਪਏਗਾ। ਸੋ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਾਂਗਾ, ਪਰ ਵਾਪਸ ਜਾਣ ਲਈ ਤਿਆਰ ਹਾਂ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ 'ਚ ਦਾਖਲ ਹੋਣ ਦੀ ਜਿਹੜੀ ਆਗਿਆ ਉਹ ਨਹੀਂ ਦਿੱਤੀ ਗਈ। ਉਸ ਤੋਂ ਬਾਅਦ 2-3 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਮੁੜ ਤੋਂ ਉਹਨਾਂ ਨੂੰ ਅਮੈਰੀਕਾ ਜਾਣਾ ਪਿਆ। ਸੋ ਇਹ ਵੀ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਭਤੀਜੀ ਦਾ ਵਿਆਹ ਸੀ, ਉਹਨਾਂ ਦੇ ਛੋਟੇ ਭਰਾ ਚਰਨਜੀਤ ਰੱਖੜਾ ਦੀ ਲੜਕੀ ਦਾ ਵਿਆਹ ਸੀ, ਜਿਹਦੇ 'ਚ ਉਹ ਸ਼ਾਮਿਲ ਹੋਣ ਲਈ ਆ ਰਹੇ ਸਨ। ਸੋ ਇਸ ਤਰ੍ਹਾਂ ਦੀ ਸਿਆਸਤ ਵੀ ਗਰੇਵਾਲ ਸਾਹਿਬ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਵੀ ਕਿਸਾਨਾਂ ਦੀ ਮਦਦ ਕਰਨ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਗਰੇਵਾਲ।
ਔਰ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਨੇ ਜਿਹੜੇ ਇਸ ਕਿਸਾਨ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ, ਤੇ ਇਸ ਤੋਂ ਪਹਿਲਾਂ ਇੱਦਾਂ ਦੀਆਂ ਵੀ ਕਾਫੀ ਖਬਰਾਂ ਜਿਹੜੀਆਂ ਵਾਰਨਿੰਗਸ ਇੰਡੀਆ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਨੇ ਕਿ ਜਿਹੜੇ ਇੰਡੀਆ ਦੀ ਸਿਟੀਜ਼ਨਸ਼ਿਪ ਤਿਆਗ ਕੇ ਦੂਜੇ ਮੁਲਕਾਂ ਦੀ ਨਾਗਰਿਕਤਾ ਲੈ ਚੁੱਕੇ ਨੇ, ਉਹਨਾਂ ਨੂੰ ਹੁਣ ਉਹ ਦੂਜੇ ਮੁਲਕਾਂ ਦੇ ਨਾਗਰਿਕ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਦਰਸ਼ਨ ਸਿੰਘ ਧਾਲੀਵਾਲ ਨੂੰ ਇੱਕ ਅਮੈਰੀਕਨ ਦੇ ਤੌਰ ਦੇ ਉੱਤੇ ਦੇਖਦੇ ਨੇ, ਅਤੇ ਜੇ ਕੋਈ ਕੈਨੇਡੀਅਨ ਨਾਗਰਿਕਤਾ ਵਾਲਾ ਉਸ ਨੂੰ ਕੈਨੇਡੀਅਨ ਨਾਗਰਿਕ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਔਰ ਕੀ ਇਹ ਭਾਰਤ ਦੇ ਇਮੀਗ੍ਰੇਸ਼ਨ ਵਿਭਾਗ ਦਾ ਜਾਂ ਉੱਥੋਂ ਦੇ ਸਰਕਾਰ ਦਾ ਇਹ ਫੈਸਲਾ ਹੈ ਕਿ ਦਰਸ਼ਨ ਸਿੰਘ ਧਾਲੀਵਾਲ ਵਰਗੇ ਏਡੀ ਵੱਡੀ ਸ਼ਖਸੀਅਤ ਜਿਹੜੇ ਬਿਲੀਨੀਅਰ ਨੇ ਅਮਰੀਕਾ ਦੇ ਵਿੱਚ ਅਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਵੀ ਵੱਡਾ ਸਿਆਸੀ ਕੱਦ ਇਹਨਾਂ ਦਾ ਪਰਿਵਾਰ ਰੱਖਦਾ, ਇਹਨਾਂ ਨੂੰ ਦਿੱਲੀਓਂ ਵਾਪਸ ਮੋੜ ਕੇ ਕੀ ਸੰਕੇਤ ਦਿੱਤਾ ਹੈ ਭਾਰਤ ਸਰਕਾਰ ਨੇ ਕਿ ਇਸ ਦੇ ਨਾਲ ਹੁਣ ਜਿਹੜੇ ਹੋਰ ਲੋਕ ਨੇ ਉਹ ਇਸ ਕਿਸਾਨ ਮੋਰਚੇ ਦੀ ਜਿਹੜੀ ਹੈ ਉਹ ਸਪੋਰਟ ਕਰਨੋਂ ਹਟ ਜਾਣਗੇ ਇਸ ਡਰੋਂ ਕਿ ਕੱਲ੍ਹ ਨੂੰ ਸਾਨੂੰ ਵੀ ਕੋਈ ਪ੍ਰੋਬਲਮ ਆ ਸਕਦੀ ਹੈ। ਇੱਥੋਂ ਸਾਡੇ ਇੱਕ ਪੋਲੀਟੀਸ਼ੀਅਨ ਨੇ ਰਮਨ ਬਰਾੜ ਜੀ ਜਦੋਂ ਉਹ ਗਏ ਸੀਗੇ ਉੱਥੇ ਜਦੋਂ ਗਏ ਤਾਂ ਉਹਨਾਂ ਦੇ ਉੱਤੇ ਵੀ ਕਾਫੀ ਕਿੰਤੂ ਪ੍ਰੰਤੂ ਆ ਜਿਹੜਾ ਹੋਇਆ ਜਦੋਂ ਕਿਸਾਨ ਮੋਰਚੇ ਦੇ ਵਿੱਚ ਜਾ ਕੇ ਬੈਠੇ ਸੀਗੇ। ਤੋ ਇਸੇ ਤਰ੍ਹਾਂ ਹੀ ਦਰਸ਼ਨ ਸਿੰਘ ਧਾਲੀਵਾਲ ਇੱਕ ਨਾਮਵਰ ਪਰਿਵਾਰ ਦੇ ਵਿੱਚੋਂ ਇੱਕ ਨਾਮਵਰ ਸ਼ਖਸੀਅਤ ਹੈ, ਉਹਨਾਂ ਦੇ ਨਾਲ ਅਜਿਹਾ ਕੀਤੇ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਕਿ ਤੁਸੀਂ ਇਹ ਜਿੰਨੇ ਪ੍ਰਵਾਸੀ ਪੰਜਾਬੀ ਨੇ ਭਾਰਤੀ ਮੂਲ ਦੇ ਲੋਕ ਨੇ ਉਹ ਭਾਵੇਂ ਭਾਰਤ ਦੀ ਨਾਗਰਿਕਤਾ ਛੱਡ ਕੇ ਇੱਥੇ ਆ ਚੁੱਕੇ ਨੇ ਔਰ ਇੱਥੇ ਨਾਗਰਿਕਤਾ ਲੈ ਕੇ ਆਪਣੇ ਇੱਥੋਂ ਦੇ ਵਸ਼ਿੰਦੇ ਬਣ ਚੁੱਕੇ ਨੇ, ਸੋ ਕੀ ਉਹਨਾਂ ਨੂੰ ਆਪਣੀ ਇਸ ਮਾਤ ਭੂਮੀ ਦੇ ਲਈ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੇ ਜਿਹੜਾ ਟਰੱਸਟ ਚਲਾਇਆ ਗਿਆ ਉਹਨਾਂ ਵੱਲੋਂ ਉਹਦੇ 'ਚ ਕੰਟਰੀਬਿਊਟ ਕਰਕੇ ਅਤੇ ਇਸ ਕਿਸਾਨ ਮੋਰਚੇ ਦੀ ਜੋ ਮਦਦ ਕੀਤੀ ਜਾ ਰਹੀ ਸੀ ਇਹਦੇ ਲਈ ਕੀ ਜਾਇਜ਼ ਕੀ ਇਹ ਸਹੀ ਹੈ ਜਾਂ ਇਹ ਭਾਰਤ ਸਰਕਾਰ ਦਾ ਗਲਤ ਫੈਸਲਾ, ਕੋਈ ਅਗਰ ਇਸ ਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੇ ਤਾਂ ਜ਼ਰੂਰ 416-620-1778 4160-107778 ਸਟੂਡੀਓ ਦਾ ਨੰਬਰ ਹੈ। ਅਗਰ ਇਸ ਮਸਲੇ ਦੇ ਉੱਤੇ ਕਿਸੇ ਨੇ ਕੋਈ ਆਪਣਾ ਪ੍ਰਤੀਕਰਮ ਦੇਣਾ ਕਿ ਜਿਹੜੇ ਇੱਥੋਂ ਲੋਕਾਂ ਵੱਲੋਂ ਮਦਦ ਕੀਤੀ ਜਾਂਦੀ ਜਾ ਰਹੀ ਹੈ ਉਸ ਸੰਘਰਸ਼ ਦੇ ਵਿੱਚ ਕਿ ਇਹ ਇਸ ਤਰ੍ਹਾਂ ਭਾਰਤ ਸਰਕਾਰ ਦਾ ਇਹ ਫੈਸਲਾ ਲੈਣਾ ਜਾਂ ਉੱਥੋਂ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਤੋਂ ਮੋੜ ਦੇਣਾ ਇਹ ਜਾਇਜ਼ ਆ ਜਾਂ ਨਹੀਂ, ਜਾਂ ਫਿਰ ਕੀ ਇਸ ਤਰ੍ਹਾਂ ਜੇ ਕੈਨੇਡਾ ਆ, ਕੈਨੇਡਾ ਨੇ ਵੀ ਬਹੁਤ ਸਾਰੇ ਲੋਕਾਂ ਦੀ ਇਮੀਗ੍ਰੇਸ਼ਨ ਰੱਦ ਕੀਤੀ ਹੈ, ਕੈਨੇਡਾ ਵੀ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਹੋਰ ਐਸੇ ਲੋਕ ਨੇ ਜਿਹੜੇ ਕੈਨੇਡਾ ਦੇ ਕਿਸੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਂਦੇ ਨੇ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੰਦੇ ਗੇ, ਅਮੈਰੀਕਾ ਵਾਲੇ ਵੀ ਨਹੀਂ ਕਰਨ ਦਿੰਦੇ ਗੇ। ਸੋ ਇੰਡੀਆ ਨੇ ਵੀ ਇਹੋ ਜਿਹਾ ਕੁਛ ਕੀਤਾ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? 416-620-1778 ਸਟੂਡੀਓ ਨੰਬਰ ਹੈ, ਅਗਰ ਕੋਈ ਕਿਸੇ ਨੇ ਕਾਲ ਕਰਕੇ ਇਸ ਦੇ ਉੱਤੇ ਆਪਣੀ ਟਿੱਪਣੀ ਕਰਨੀ ਹੈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਟੈਕਸ ਪੇਟ ਦਾ ਨੰਬਰ ਹੈ 905-621-4100 905-621-4100 ਟੈਕਸ ਪੇਟ ਦਾ ਨੰਬਰ ਹੈ। ਜੈਗਾ ਓਇਲ ਦੇ ਨੰਬਰ 416-371-7777 416-371-7777 ਅਤੇ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ 905-794-5111 905-794-5111 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। 10 ਸਕੁਏਅਰ ਐਲਐਸ ਡਰਾਈਵ ਦੇ ਉੱਤੇ ਇਹਨਾਂ ਦੀ ਯੂਨਿਟ ਸਥਿਤ ਹੈ। 905-794-5111 905-794-5111 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅਤੇ UK ਟਰੱਕ ਟ੍ਰੇਨਿੰਗ ਸੈਂਟਰ ਦਾ ਨੰਬਰ ਨੋਟ ਕਰ ਲਓ, ਕੁਲਦੀਪ ਗਰੇਵਾਲ ਜੀ ਦਾ 647-8495-90 647-8495-90 ਟਰੱਕ ਦਾ ਲਾਇਸੈਂਸ ਲੈਣਾ, ਕੁਲਦੀਪ ਗਰੇਵਾਲ ਜੀ ਨੂੰ ਕਾਲ ਕਰਨੀ ਹੈ 647-8495-90। ਇੱਕੋ ਹੀ ਕਾਲ ਹੈ ਸਰ ਮੇਰੇ ਪਾਸ, ਔਰ ਕਿਸੇ ਹੋਰ ਨੇ ਕਾਲ ਕਰਨੀ ਹੈ ਤਾਂ ਜ਼ਰੂਰ 416-620-1778 ਸਟੂਡੀਓ ਨੰਬਰ ਹੈ। 2-3 ਮਿੰਟ ਇਸ ਮੁੱਦੇ ਉੱਤੇ ਮੈਂ ਤੁਹਾਡੀਆਂ ਕਾਲਸ ਜ਼ਰੂਰ ਲਵਾਂਗਾ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ ਜੈ ਸਾਹਿਬ।
ਮੈਂ ਇਸ ਚੀਜ਼ ਨੂੰ ਬਿਲਕੁਲ ਕੰਡੈਮ ਕਰਦਾ। ਇਹ ਧਾਲੀਵਾਲ ਫੈਮਿਲੀ ਬਹੁਤ ਰਿਸਪੈਕਟਡ ਫੈਮਿਲੀ ਆ, ਬਿਲੀਅਨਰ ਨੇ ਜਿੱਦਾਂ ਤੁਸੀਂ ਦੱਸਿਆ, ਉਹਨਾਂ ਨੇ ਕੋਈ ਪੋਲੀਟੀਕਲ ਤਾਂ ਕਿਸੇ ਚੀਜ਼ ਚ ਹਿੱਸਾ ਲਿਆ ਨੀ, ਉਹ ਤਾਂ ਸਿਰਫ ਨਾ ਸੋਸ਼ਲ ਸਰਵਿਸ ਦੇ ਵਿੱਚ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਕਿਸਾਨਾਂ ਦੀ ਮਦਦ ਕਰ ਰਿਹਾ, ਕੋਈ ਪੋਲੀਟੀਕਲ ਇੰਟਰਫੇਰੈਂਸ ਥੋੜੋ ਹੈਗੀ ਹੈ ਯੂ ਨੋ, ਔਰ ਇਹਨੂੰ ਕੰਡੈਮ ਕਰਨਾ ਚਾਹੀਦਾ। ਔਰ ਮੈਂ ਸਮਝਦਾ ਬੀਜੇਪੀ ਸਰਕਾਰ ਨੇ ਗਲਤ ਸਟੈਪ ਲਿਆ ਹੈ ਤੇ ਫਤਿਹਪੁਰੀ ਸਾਹਿਬ ਨੂੰ ਇੱਕ ਬੜੀ ਅੱਛੀ ਦੱਸਦੇ ਆ ਕਿ ਕੱਲ BCCI ਨੇ $1.2 billion ਬਣਾ ਲਿਆ ਦੋ ਫਰੈਂਚਾਈਆਂ ਵੇਚ ਕੇ।
ਜੀ ਉਹ ਆਪਾਂ ਅੱਗੇ ਚੱਲ ਕੇ ਕਵਰ ਕਰਦੇ ਹਾਂ, ਸਪੋਰਟਸ ਸੈਕਸ਼ਨ ਦੇ ਵਿੱਚ ਗੱਲ ਕਰਦੇ ਹਾਂ ਉਸਦੀ। ਥੈਂਕ ਯੂ ਤੁਹਾਡੀ ਇਸ ਕਾਲ ਦੇ ਲਈ ਤੇ ਇੱਕ ਹੋਰ ਕਾਲ ਲੈ ਲੈਂਦੇ ਹਾਂ। ਧੰਨਵਾਦ ਜੈਲ ਸਾਹਿਬ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ
ਵੀਰ ਜੀ। ਕਿਸਮ ਦਾ ਸਿੱਖਾਂ ਨੂੰ ਦੱਸ ਰਹੇ ਆ ਇੰਡੀਆ ਗੌਰਮੈਂਟ ਵੀ ਅਸੀਂ ਜੇ ਆਪਣੀ ਆਈ ਤੇ ਆਏ ਤਾਂ ਅਸੀਂ ਸਿੱਖਾਂ ਨੇ ਹਸ਼ਰ ਕਰ ਸਕਦੇ ਹਾਂ। ਇਹਦਾ ਸਾਨੂੰ ਵਿਦੇਸ਼ਾਂ ਵਾਲੇ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਸਾਨੂੰ ਇੰਡੀਆ ਵਿੱਚ ਪ੍ਰੋਪਰਟੀਆਂ ਬਣਾਉਣੀਆਂ ਚਾਹੀਦੀਆਂ, ਉਹਨਾਂ ਦਾ ਫਾਇਦਾ ਕਰਨਾ ਚਾਹੀਦਾ ਉਹਨਾਂ ਲੋਕਾਂ ਦਾ ਜਿਹੜੇ ਨਹੀਂ ਮਦਦ ਕਰਦੇ ਜ਼ਿਮੀਦਾਰਾਂ ਦੀ, ਇਹ ਉਹਨਾਂ ਨੂੰ ਸੋਚਣ ਦੀ ਹੁਣ ਲੋੜ ਆ। ਜੇ ਅੱਜ ਵੀ ਇਹ ਨਾ ਲੋਕ ਸੋਚਣਗੇ ਉਹ ਧਾਲੀਵਾਲ ਤਾਂ ਅਮੀਰ ਬੰਦਾ ਆ ਗਿਆ ਬਾਹਰ, ਜਿਹੜਾ ਗਰੀਬ ਬੰਦਾ ਉਹ ਵਿਚਾਰਾ ਕਿੱਥੇ ਜਾਊ ਜੇ ਉਹਨੂੰ ਦਿੱਲੀ ਤੋਂ ਉਹਦਾ ਹਾਲਤ ਹੋਊਗੀ। ਇਹ ਆਪਣੇ ਬੰਦੇ ਨੂੰ ਸੋਚਣ ਦੀ ਲੋੜ ਆ। ਅੱਜ ਅਜੇ ਵੀ ਨਾ ਸੋਚਣਗੇ ਫਿਰ ਤਾਂ ਬਾਈ ਜਿੱਦਾਂ ਅੱਗੇ ਇਹਨਾਂ ਦੇ ਕੁੱਟ ਪੈਂਦੀ, ਹੁਣ ਹੋਰ ਪਿਆ ਕਰੂ, ਹੋਰ ਉੱਪਰ ਉਹ ਕੁਛ ਨੀ ਹੋ ਸਕਦਾ। ਮੈਂ ਤਾਂ ਆਹੀ ਕਹਿਣਾ ਆ ਵੀ ਇਹਨਾਂ ਨੂੰ ਸੋਚਣ ਦੀ ਲੋੜ ਆ ਆਪਣੇ ਸਿੱਖਾਂ ਨੂੰ, ਤੇ ਹੁਣੇ ਹੀ ਸੋਚ ਲਓ, ਹੁਣੇ ਹੀ ਆਪਣਿਆਂ ਦਾ ਪੱਖ ਪੂਰ ਲਓ, ਹੁਣੇ ਹੀ ਆਪਣੇ ਜ਼ਿਮੀਦਾਰਾਂ ਦੀ ਬਾਂਹ ਫੜ ਲਓ। ਹਾਲੇ ਵੀ ਉਹਨਾਂ ਨੂੰ ਕੋਈ ਕਾਮਰੇਡ ਸੱਦਣ ਡਿਆ, ਕੋਈ ਉਹਨੂੰ ਕੁਛ ਕਹਿੰਦਾ ਆ, ਸਾਡਾ ਤੁਸੀਂ ਕੁੱਟ ਖਾਂਦੇ ਆ ਨਾਲ, ਦੇਖੋ ਤੁਸੀਂ ਉਹਨਾਂ ਦਾ ਢਿੱਡ ਪਾੜਦੇ ਆ ਪਾਲਦੇ ਆ, ਤੁਸੀਂ ਦੇਖੋ ਜੀ ਤੁਹਾਡੇ ਨਾਲ ਤੁਹਾਡੀ ਹਾਲਤ ਤੁਹਾਡੀ ਕੀ ਉਹਨਾਂ ਨੇ ਬਣਾਤੀ ਉਹਨਾਂ ਲੋਕਾਂ ਨੇ।
ਧੰਨਵਾਦ ਤੁਹਾਡੀ ਕਾਲ ਦੇ ਲਈ। ਔਰ ਜਿਹੜੇ ਵੀ ਇੱਥੇ ਇਹ ਗੱਲ ਤਾਂ ਪਿਛਲੇ ਸਮਿਆਂ ਦੇ ਵਿੱਚ ਵੀ ਕਲੀਅਰ ਹੋ ਗਈ ਸੀ, ਜੋ ਲੋਕ ਇੱਥੇ ਪ੍ਰੋਟੈਸਟ ਕਰ ਰਹੇ ਨੇ ਜਾਂ ਫਿਰ ਜੋ ਮੁਜ਼ਾਹਰੇ ਕਰ ਰਹੇ ਨੇ ਉਹਨਾਂ ਦੇ ਉੱਤੇ ਜ਼ਰੂਰ ਆਖਾ ਜਿਹੜੀ ਭਾਰਤ ਸਰਕਾਰ ਦੀ ਰੱਖੀ ਹੋਈ ਹੈ। ਪਰ ਹੁਣ ਇਹ ਦਰਸ਼ਨ ਸਿੰਘ ਧਾਲੀਵਾਲ ਵਰਗੇ ਸ਼ਖਸ ਨੂੰ ਇਸ ਤਰ੍ਹਾਂ ਮੋੜ ਦੇਣਗੇ ਤੇ ਫਿਰ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਅਮੀਰ ਆਦਮੀ ਔਰ ਇੱਕ ਵੱਡੇ ਸਿਆਸੀ ਕੱਦ ਵਾਲੇ ਪਰਿਵਾਰ ਦੇ ਵਿੱਚੋਂ ਵਿਅਕਤੀ ਉਸ ਨੂੰ ਮੋੜ ਦਿੱਤਾ ਗਿਆ ਤੇ ਜਿਹੜੇ ਹੋਰ ਆਮ ਲੋਕ ਨੇ ਅਗਰ ਉਹਨਾਂ ਦਾ ਨਾਂ ਜੇ ਬਲੈਕਲਿਸਟ ਦੇ ਵਿੱਚ ਪੈ ਜਾਂਦਾ ਤੇ ਉਹ ਕਿਸ ਤਰ੍ਹਾਂ ਆਪਣਾ ਨਾਂ ਕਢਾਉਣਗੇ ਤੇ ਉਹ ਕਿਸ ਤਰ੍ਹਾਂ ਜਾ ਕੇ ਮੁੜ ਕੇ ਭਾਰਤ ਜਾਣਗੇ ਅੱਗੇ ਇੰਨੇ 84 ਤੋਂ ਬਾਅਦ ਦੀਆਂ ਜਿਹੜੀਆਂ ਬਲੈਕਲਿਸਟਾਂ ਬਣੀਆਂ ਹੋਈਆਂ ਨੇ ਔਰ ਕਿੰਨੇ ਲੰਬੇ ਸਮੇਂ ਤੋਂ ਬਾਅਦ ਜਾ ਕੇ ਲੋਕਾਂ ਨੇ ਆਪਣੇ ਉਹਦੇ ਚੋਂ ਕਿਵੇਂ ਨਾਂ ਕਢਾਏ ਨੇ ਤੇ ਹੁਣ ਇਸ ਤਰ੍ਹਾਂ ਅੱਗੇ ਚੱਲ ਕੇ ਕੀ ਹੋਵੇਗਾ ਕਿ ਕੀ ਹੋਰ ਲੋਕ ਇਸ ਸਮੇਂ ਸਾਹਮਣੇ ਆਉਣੋਂ ਹਟ ਜਾਣਗੇ ਜਾਂ ਫਿਰ ਇਹ ਕੰਟੀਨਿਊ ਕਰਨਗੇ, ਸਮਾਂ ਦੱਸੇਗਾ। ਪਰ ਮੇਰਾ ਖਿਆਲ ਤੁਸੀਂ ਇਸ ਵਿਸ਼ੇ ਦੇ ਉੱਤੇ ਬਹੁਤੀ ਗੱਲਬਾਤ ਕਰਨੀ ਨਹੀਂ ਚਾਹੁੰਦੇਗੇ। 416-620-1778 ਸਟੂਡੀਓ ਨੰਬਰ ਹੈ ਔਰ ਅਵਤਾਰ ਮੇਰਾ ਹਾਸ ਜੀ ਦਾ ਨੰਬਰ ਦੇਣਾ ਚਾਹਾਂਗਾ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਨੇ, 416-744-93-93 ਉਹਨਾਂ ਦਾ ਨੰਬਰ ਹੈ। ਅਗਰ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ 416-744-9393 ਤੇ ਕਾਲ ਕਰ ਲਓ। ਨਵੇਂ ਘਰਾਂ ਦਾ ਕੰਮ ਕਰਨ ਦੇ ਲਈ ਪ੍ਰੀ ਕੰਸਟਰਕਸ਼ਨ ਦੇ ਵਿੱਚ 416-744-93-93 ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। HK ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਪਾਉਣ ਦੇ ਲਈ ਬੂਟਾ ਚਾਹਲ ਜੀ ਦਾ ਨੰਬਰ 647-295-4600 ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਹਾਂਜੀ ਗਰਾਲ ਸਾਹਿਬ, ਸਤਿ ਸ਼੍ਰੀ
ਅਕਾਲ। ਸਤਿ ਸ਼੍ਰੀ ਅਕਾਲ ਜੀ।
ਗਰਲ ਸਾਹਿਬ, ਪਹਿਲੀ ਗੱਲ ਤਾਂ ਮੈਂ ਤੁਹਾਡੇ ਤੋਂ ਥੋੜਾ ਜਿਹਾ ਕਿੰਤੂ ਕਰਨਾ ਚਾਹੂੰਗਾ ਬਿਫੋਰ ਮੈਂ ਇੰਡੀਆ ਗੌਰਮੈਂਟ ਤੇ ਕਰਾਂ। ਤੁਸੀਂ ਜਿਹੜੀ ਇਹ ਦਰਸ਼ਨ ਸਿੰਘ ਧਾਰੀਵਾਲ ਦੀ ਸਰਵਿਸ ਹੈਗੀ ਹੈ, ਇਹਨੂੰ ਤੁਸੀਂ ਕੈਨੇਡਾ ਦੇ ਇੱਕ ਕੰਟਰੀ ਦੇ ਨਾਲ ਤੇ ਅਮਰੀਕਾ ਦੇ ਨਾਲ ਕੰਪੇਅਰ ਕੀਤਾ ਗਿਆ ਜੀ? ਇਹ ਜਦੋਂ ਆਪਣੇ ਇਹਨਾਂ ਦੇ ਬੰਦੇ ਜਾ ਕੇ ਕਿਤੇ ਬਾਹਰ ਪਾਰਟੀਸਪੇਟ ਕਰਦੇ ਤਾਂ ਇਹ ਵੀ ਇਹਨਾਂ ਨੂੰ ਵੜਨ ਦਿੰਦੇ? ਇਹ ਦੋ ਗੱਲਾਂ ਡਿਫਰੈਂਟ ਹੋ ਗਈਆਂ ਗਰਿਆਲ ਸਾਹਿਬ, ਕਿਉਂਕਿ ਇੱਕ ਤਾਂ ਹੁੰਦਾ ਕਿਸੇ ਅੱਤਵਾਦੀ ਗਤੀਵਿਧੀ ਦੇ ਵਿੱਚ ਜਾਂ ਕੰਟਰੀ ਦੇ ਖਿਲਾਫ਼ ਕੋਈ ਕੰਮ ਕਰਕੇ, ਕੋਈ ਪੋਲੀਟੀਕਲੀ ਜਾਂ ਕੋਈ ਯੂ ਨੋ ਕ੍ਰਾਈਮ ਕਰਕੇ ਤਾਂ ਫਿਰ ਉਹ ਬੰਦਿਆਂ ਨੂੰ ਐਂਟਰ ਨਹੀਂ ਕਰਨ ਦੇਣਾ, ਉਹ ਇੱਕ ਡਿਫਰੈਂਟ ਸਟੋਰੀ ਹੈ। ਇਹਨਾਂ ਨੇ ਇਹੋ ਜਿਹੀ ਕਿਹੜੀ ਗਤੀਵਿਧੀ ਕੀਤੀ ਜਾਵੇ, ਮਤਲਬ ਇੰਡੀਆ ਗਵਰਨਮੈਂਟ ਦੇ ਖਿਲਾਫ਼ ਕੋਈ ਮਤਲਬ ਕਿ ਕੋਈ ਸਾਜਿਸ਼ ਰਚੀ ਜਾਵੇ, ਜਿਹੜਾ ਇੰਡੀਆ ਗਵਰਨਮੈਂਟ ਜਿਹੜੀ ਇਹਨਾਂ ਨੇ ਇਹਨਾਂ ਨੂੰ ਰੋਕਿਆ ਹੈਗਾ, ਇਹਦੇ ਬਾਰੇ ਤੁਸੀਂ ਚਾਨਣਾ ਪਾਓਗੇ ਵੀ ਤੁਸੀਂ ਦੋਨਾਂ ਨੂੰ ਕਿੱਦਾਂ ਪੈਰਲਲ?
ਮੈਂ ਤਾਂ ਅਸੀਂ ਕਵਰ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਤੇਂਦਰ ਫਤਿਹਪੁਰ ਨੇ ਦੱਸਿਆ, ਇੱਕ ਟਰੱਸਟ ਹੈ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੇ ਨਾਂ ਦੇ ਉੱਤੇ ਟਰੱਸਟ ਦੇ ਅੰਡਰ ਇਹ ਕਾਫੀ ਚੈਰਿਟੀ ਦੇ ਕੰਮ ਕਰਦੇ ਨੇ, ਉਸੇ ਚੈਰਿਟੀ ਦੇ ਅੰਡਰ ਹੀ ਇਹਨਾਂ ਵੱਲੋਂ ਲੰਗਰ ਦੀ ਸੇਵਾ ਉੱਥੇ ਚਲਾਈ ਜਾ ਰਹੀ ਸੀਗੀ। ਮੈਂ ਉੱਥੇ ਇਹ ਨਹੀਂ ਕੀਤਾ ਕਿ ਕੰਪੈਰੇਟਿਵਲੀ ਇਹੀ ਕੁਛ ਜੇ ਕੋਈ ਬਾਹਰਲੇ ਮੁਲਕ ਵਾਲਾ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਸਪੋਰਟ ਕਰਦਾ, ਪਰ ਯੈਸ ਉਹਦੇ 'ਚ ਤੁਹਾਡਾ ਜਿਹੜੀ ਗੱਲ ਮੈਂ ਸਹਿਮਤ ਹਾਂ ਉਹਦੇ ਨਾਲ ਕਿ ਇਹਨਾਂ ਵੱਲੋਂ ਕੋਈ ਟੈਰੋਰਿਸਟ ਐਕਟੀਵਿਟੀ ਦੇ ਵਿੱਚ ਕੋਈ ਹੋਰ ਪੋਲੀਟੀਕਲ ਐਕਟੀਵਿਟੀ ਦੇ ਵਿੱਚ ਅਤੇ ਕਿਤੇ ਹੋਰ ਕੋਈ ਪਾਰਟੀਸਪੇਟ ਨਹੀਂ ਕੀਤਾ ਗਿਆ। ਦੂਸਰੇ ਪਾਸੇ ਜਿਹੜੇ ਮੇਰੇ ਮਾਇੰਡ ਦੇ ਵਿੱਚ ਆਇਆ ਸੀਗਾ ਜਿਵੇਂ ਬਹੁਤ ਸਾਰੇ ਇੱਥੋਂ ਆਈਸਿਸ ਦੇ ਨਾਲ ਜੁੜੇ ਹੋਏ ਪਰਿਵਾਰ ਨੇ, ਬੱਚੇ ਨੇ, ਸੀਰੀਆ ਦੇ ਕੈਂਪ ਦੇ ਵਿੱਚ ਨੇ ਜਾਂ ਫਿਰ ਹੋਰ ਕੈਨੇਡਾ ਦੇ ਬਾਰੇ 'ਚ ਕੋਈ ਇੱਦਾਂ ਦੀ ਗੱਲ ਕਰਦੇ ਆ, ਉਹ ਹਜੇ ਇਸ ਸਮੇਂ ਈਵਨ ਦੋ ਕੈਨੇਡੀਅਨ ਸਿਟੀਜ਼ਨ ਹੋ ਕੇ ਵੀ ਉਹ ਬਾਹਰ ਬੈਠੇ ਨੇ, ਉਹਨਾਂ ਨੂੰ ਵੀ ਐਂਟਰ ਕਰਨ ਨਹੀਂ ਦਿੱਤਾ ਜਾ ਰਿਹਾ। ਸੋ ਉਹ ਕੰਪੈਰੀਜ਼ਨ ਨਹੀਂ ਬਣਦਾ ਗਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਕੰਟਰੀਜ਼ ਡੂ ਥਿੰਗਸ ਲਾਈਕ ਦੈਟ।
ਨਹੀਂ ਨਹੀਂ ਇਹ ਤਾਂ ਚਲੋ ਗੱਲ ਠੀਕ ਹੈ, ਤੁਸੀਂ ਹੁਣ ਆਪਣੇ ਆਪ ਹੀ ਖਰੇ ਰਿਅਲਾਈਜ਼ ਕਰ ਲਏ ਵੀ ਕੰਪੈਰੀਜ਼ਨ ਬਣਦਾ ਨਹੀਂ ਹੈਗਾ। ਤੇ ਦੂਜੀ ਗੱਲ ਜਿਹੜੀ ਹੈਗੀ ਆ ਹੁਣ ਇਹ ਮਤਲਬ ਜਿਹੜੀ ਹੈਗੀ ਆ ਗਵਰਨਮੈਂਟ ਜਿਹੜੀ ਹੈ ਇੱਕ ਤਰੀਕੇ ਨਾਲ ਇਹ ਤੋਂ ਵੱਧ ਨੂੰ ਕੀ ਐਕਸਪੋਜ਼ ਕਰੂਗੀ ਕਿ ਕਿੰਨੇ, ਪਹਿਲਾਂ ਤੇ ਉਹਨਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਸੀਗਾ, ਫਿਰ ਉਹਨਾਂ ਨੂੰ ਕਸ਼ਮੀਰੀ ਪਤਾ ਨੀ ਚਾਈਨੀਜ਼ ਪਤਾ ਨੀ ਕਿਹੜੇ ਕਿਹੜੇ ਨਾਮ ਦੇ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਹੁਣ ਇਹ ਮਤਲਬ ਇਹ ਤੋਂ ਕੁਝੀਆਂ ਹਰਕਤਾਂ ਜਿਹੜੀਆਂ ਇਹ ਤੋਂ ਘਟੀਆਂ ਹਰਕਤਾਂ ਗਵਰਨਮੈਂਟ ਕੀ ਕਰ ਸਕਦੀ ਹੈਗੀ ਆ ਕਿ ਮਤਲਬ ਜੇ ਕਿਸੇ ਬੰਦੇ ਦੇ ਕਿਸੇ ਦੇ ਭੁੱਖੇ ਦੇ ਪਿਆਸੇ ਦੇ ਮੂੰਹ 'ਚ ਪਾਣੀ ਪਾਉਂਦਾ ਆ ਤੇ ਉਹਨੂੰ ਵੀ ਮਤਲਬ ਇਹ ਕੰਮ ਨਹੀਂ ਕਰਨ ਦਓਗੇ ਤਾਂ ਮਤਲਬ ਇਹ ਤੁਸੀਂ ਹੁਣ ਸੋਚੇ ਸਕਦੇ ਹਾਂ ਵੀ ਗਾਹ ਕੀ ਹੋਣੇ ਵਾਲਾ ਹੈ
ਜੀ। ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਸੋ ਹੋਰ ਕੋਈ ਕਾਲ ਨਹੀਂ ਹੈ ਇਸ ਵਿਸ਼ੇ ਦੇ ਉੱਤੇ, ਧੰਨਵਾਦ ਤੁਹਾਡੀਆਂ ਕਾਲਾਂ ਦਾ। ਮੇਰਾ ਖਿਆਲ ਸਾਡੇ ਸਰੋਤੇ ਇਸ ਦੇ ਉੱਤੇ ਕੋਈ ਬਹੁਤੀ ਗੱਲ ਆ ਜਿਹੜੀ ਨਹੀਂ ਕਰਨੀ ਚਾਹੁੰਦੇ ਇਸ ਵਿਸ਼ੇ ਦੇ ਉੱਤੇ ਕਿ ਇਸ ਵਿਸ਼ੇ ਦੇ ਉੱਤੇ ਕੀ ਗੱਲਬਾਤ ਕੀਤੀ ਜਾਵੇ। ਮੈਂ ਕੁਝ ਕਮਰਸ਼ੀਅਲ ਲੈ ਲਵਾਂ, ਉਸ ਤੋਂ ਬਾਅਦ ਵਾਪਸ ਪਰਤਦਾ ਹਾਂ। ਤੇਂਦਰ ਥੈਂਕ ਯੂ।
ਬੜਾ ਢਲਾਇਆ ਮੂੰਹ ਸੁੱਤੀ ਬੈਠਾ, ਕੀ ਗੱਲ ਆ? ਕੀ ਜੱਛਾ ਯਾਰ, ਐਡੇ ਪੈਸੇ ਕੋਈ ਜੇ ਪਤਾ ਨਹੀਂ ਜਾਂਦਾ, ਕਿੱਦਾਂ ਜਾਦੇ ਬਚਦਾ ਨੀ ਕੁਝ।
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFS ਵਿੱਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ?
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ, 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ,
416-994-7272,
416-994-7272।
ਬਿਲਕੁਲ,
ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਸਾਢੇ 8 ਤੋਂ ਲੈ ਕੇ 10 ਵਜੇ ਤੱਕ ਗੁਰਪ੍ਰੀਤ ਪੁਰਵਾ ਜੀ ਮੇਰੇ ਨਾਲ ਜੁੜ ਚੁੱਕੇ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ। ਸੋ ਕੀ ਸਪੋਰਟਸ ਦੇ ਵਿੱਚ ਖੇਡ ਜਗਤੀਆਂ ਖਬਰਾਂ ਨੇ ਇਸ ਸਮੇਂ?
ਜੀ ਬਿਲਕੁਲ, NHL ਤੋਂ ਸ਼ੁਰੂ ਕਰਦੇ ਹਾਂ। ਕੱਲ ਟੋਰਾਂਟੋ ਵਰਸਿਸ ਕੈਰੋਲਾਈਨਾ ਦਾ ਜਿਹੜਾ ਮੈਚ ਹੋਇਆ, ਉਹਦੇ ਵਿੱਚ ਕੈਰੋਲਾਈਨਾ 4-1 ਦੇ ਨਾਲ ਜਿਹੜੇ ਨੇ ਜੀ ਜੇਤੂ ਰਹੇ ਨੇ। ਅਗਲਾ ਜਿਹੜਾ ਮੈਚ ਹੈ ਟੋਰਾਂਟੋ ਦਾ ਹੁਣ ਨਵੇਂ ਪਲੀਸ ਦਾ, ਕੱਲ ਨੂੰ ਸ਼ਿਕਾਗੋ ਦੇ ਨਾਲ ਹੋਣਾ। ਟਾਈਮਿੰਗ ਜਿਹੜੀ ਰਹੇਗੀ ਜੀ ਸ਼ਾਮ ਨੂੰ 7:30 ਔਰ ਮੌਂਟਰੀਅਲ ਵਰਸਿਸ ਸਿਆਟਲ ਦਾ ਜਿਹੜਾ ਮੈਚ ਹੈ ਅੱਜ ਰਾਤ ਨੂੰ 10 ਵਜੇ ਹੋਏਗਾ। NBA ਦੇ ਵਿੱਚ ਸ਼ਿਕਾਗੋ ਬੁਲਸ ਤੇ ਟੋਰਾਂਟੋ ਰੈਪਟਰਸ ਦੇ ਮੈਚ ਦੇ ਵਿੱਚ ਸ਼ਿਕਾਗੋ ਬੁਲਸ 111 ਦੇ ਮੁਕਾਬਲੇ 108 ਦੇ ਸਕੋਰ ਦੇ ਨਾਲ ਜੇਤੂ ਰਹੇ ਨੇ।
ਅਗਲਾ ਜਿਹੜਾ ਟੋਰਾਂਟੋ ਦਾ ਮੈਚ ਹੈ ਜੀ ਉਹ ਕੱਲ ਨੂੰ ਇੰਡੀਆਨਾ ਪੇਸਰਸ ਦੇ ਨਾਲ ਹੈ। ਟਾਈਮਿੰਗ ਜਿਹੜੀ ਹੈ ਸ਼ਾਮ ਨੂੰ 7:30 ਹੋਏਗੀ। ਮੇਜਰ ਲੀਗ ਬੇਸਬਾਲ ਦੇ ਵਿੱਚ ਵਰਲਡ ਸੀਰੀਜ਼ ਗੇਮ ਨੰਬਰ 1 ਅੱਜ ਅਟਲਾਂਟਾ ਵਰਸਿਜ਼ ਹੂਸਟਨ ਰਾਤ ਨੂੰ 8:09 ਤੇ ਜਿਹੜਾ ਜੀ ਪਹਿਲਾ ਮੈਚ ਸ਼ੁਰੂ ਹੋਏਗਾ। ਔਰ ਮੇਰੇ ਆਪਣੇ ਜਿੰਨੇ ਸਰੋਤੇ ਨੇ ਜਗਦੀਸ਼ ਜੀ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਮੈਨੂੰ ਪਤਾ ਹੈ ਹਾਕੀ ਬਾਸਕਿਟਬਾਲ ਕ੍ਰਿਕਟ ਤੇ ਸੌਕਰ ਇਹ ਸਾਰੀ ਗੇਮਸ ਜਿਹੜੇ ਨੇ ਆਪਣੇ ਸਰੋਤੇ ਕਲੋਜ਼ਲੀ ਵਾਚ ਕਰਦੇ ਨੇ ਫੋਲੋ ਕਰਦੇ ਨੇ। ਇਸ ਦੇ ਐਨੀਵਨ ਹੂ ਇਜ਼ ਲੁਕਿੰਗ ਫਾਰਵਰਡ ਟੂ ਬੇਸਬਾਲ ਵਰਲਡ ਸੀਰੀਜ਼ ਅੱਜ ਜਿਹੜੀ 8:09 ਤੇ ਸ਼ੁਰੂ ਹੋਣੀ ਹੈ ਤੇ ਅਟਲਾਂਟਾ ਤੇ ਹੂਸਟਨ ਦੇ ਵਿੱਚੋਂ ਕਿਸ ਨੂੰ ਉਹ ਸੋਚਦੇ ਨੇ ਕਿ ਉਹ ਜਿੱਤੇਗਾ। ਆਪਣੇ ਪ੍ਰੋਗਰਾਮ ਤੇ ਹੋ ਸਕਦਾ ਟਾਈਮ ਘੱਟ ਹੋਵੇ ਜੀ, ਬਟ ਦੇ ਕੈਨ ਆਲਵੇਜ਼ ਟੈਕਸਟ ਮੀ 416-669-1423। ਮੈਂ ਦੇਖਣਾ ਚਾਹੁੰਦਾ ਜੀ ਕਿ ਕ੍ਰਿਕਟ ਦੇ ਨਾਲ ਨਾਲ ਬੇਸਬਾਲ ਦੇ ਕਿੰਨੇ ਕੁ ਫੈਨਸ ਨੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ। ਇਸ ਤੋਂ ਬਿਨਾਂ T20 ਵਰਲਡ ਕੱਪ ਜਿਹੜਾ ਜੀ ਕੱਲ ਉਸ ਦੇ ਵਿੱਚ ਅਫਗਾਨਿਸਤਾਨ ਤੇ ਸਕਾਟਲੈਂਡ ਦਾ ਜਿਹੜਾ ਮੈਚ ਹੋਇਆ ਅਫਗਾਨਿਸਤਾਨ ਨੇ ਈਜ਼ਲੀ ਜਿਹੜਾ ਜੀ ਸਕਾਟਲੈਂਡ ਨੂੰ ਹਰਾ ਦਿੱਤਾ। ਔਰ ਅਗਰ ਕਰੰਟਲੀ ਦੇਖੀਏ ਤਾਂ ਅਫਗਾਨਿਸਤਾਨ ਪੂਲ ਦੇ ਵਿੱਚ ਪਹਿਲੇ ਨੰਬਰ ਤੇ ਹੋ ਗਿਆ ਜੀ, ਕ੍ਰਸ਼ਿੰਗ ਡਿਫੀਟ ਫੋਰ ਸਕਾਟਲੈਂਡ। ਅੱਜ ਜਿਹੜਾ ਇੱਕ ਅਹਿਮ ਮੁਕਾਬਲਾ ਚੱਲ ਰਿਹਾ ਜੀ ਵੈਸਟ ਇੰਡੀਜ਼ ਵਰਸਿਸ ਸਾਊਥ ਅਫਰੀਕਾ। ਪਹਿਲਾਂ ਵੈਸਟ ਇੰਡੀਜ਼ ਨੇ ਬੈਟਿੰਗ ਕੀਤੀ ਹੈ ਔਰ ਸਿਰਫ 143 ਰਨ ਬਣਾਏ ਨੇ ਜੀ 8 ਵਿਕਟਾਂ ਦੇ ਨੁਕਸਾਨ ਤੇ। ਔਰ ਜਵਾਬ ਦੇ ਵਿੱਚ ਸਾਊਥ ਅਫਰੀਕਾ ਦੀ ਟੀਮ ਦੇ ਆਰ ਕਰੂਜ਼ਿੰਗ ਟੁਵਰਡਸ ਵਿਕਟਰੀ। 133 ਰਨ ਨੇ, ਦੋ ਖਿਡਾਰੀ ਆਊਟ ਨੇ ਜੀ ਔਰ 11 ਰਨ ਚਾਹੀਦੇ ਨੇ ਸਿਰਫ ਤੇ 17 ਬਾਲਾਂ ਬਾਕੀ ਨੇ। ਸੋ ਡਿਫੈਂਡਿੰਗ ਚੈਂਪੀਅਨ ਵੈਸਟ ਇੰਡੀਜ਼ ਉਹਨਾਂ ਵਾਸਤੇ ਥਿੰਗਸ ਆਰ ਨਾਟ ਲੁਕਿੰਗ ਗੁੱਡ। ਅੱਜ ਦਾ ਵੀ ਜੇਕਰ ਉਹ ਮੈਚ ਹਾਰ ਜਾਂਦੇ ਨੇ ਜਿਹੜਾ ਕਿ ਤਕਰੀਬਨ ਹਾਰ ਚੁੱਕੇ ਨੇ ਤਾਂ ਤਕਰੀਬਨ ਉਹ ਟੂਰਨਾਮੈਂਟ ਦੇ ਵਿੱਚੋਂ ਪਹਿਲੇ ਦੋ ਮੈਚਾਂ ਦੇ ਬਾਅਦ ਹੀ ਬਾਹਰ ਨਜ਼ਰ ਆ ਰਹੇ ਨੇ। ਔਰ ਅੱਜ ਵੱਡਾ ਮੈਚ ਪਾਕਿਸਤਾਨ ਵਰਸਿਜ਼ ਨਿਊਜ਼ੀਲੈਂਡ। ਹੁਣ ਤੋਂ ਤਕਰੀਬਨ ਜਿਹੜਾ ਜੀ 4-5 ਮਿੰਟ ਬਾਅਦ ਟੌਸ ਹੋਣੀ ਹੈ ਤੇ ਫਿਰ 10 ਵਜੇ ਜਿਹੜਾ ਸ਼ਾਰਜਾ ਦੇ ਵਿੱਚ ਮੁਕਾਬਲਾ ਇਹ ਸ਼ੁਰੂ ਹੋਣਾ ਹੈ। ਲਾਸਟ ਬਟ ਨਾਟ ਦਾ ਲੀਸਟ, IPL ਜਿਹੜੀ ਅਗਲੇ ਸਾਲ ਹੋਣੀ ਹੈ ਜਗਦੀਸ਼ ਜੀ ਉਹਦੇ ਵਿੱਚ 10 ਟੀਮਾਂ ਹੋਣੀਆਂ ਨੇ। ਪਹਿਲਾਂ 8 ਟੀਮਾਂ ਹੁੰਦੀਆਂ ਨੇ ਸੀ, ਦੋ ਟੀਮਾਂ ਨੇ ਕੱਲ ਜਿਹੜੀ ਹੈ ਜੀ ਬਾਜ਼ੀ ਮਾਰੀ ਆ, ਜਦੋਂ ਕਿ ਉਹਦੀ ਬਹੁਤ ਜ਼ਿਆਦਾ ਵਾਪਿੰਗ ਪ੍ਰਾਈਸ ਦੇ ਨਾਲ ਉਹਨਾਂ ਨੂੰ ਦੋ ਟੀਮਾਂ ਨੂੰ ਖਰੀਦਿਆ ਗਿਆ। ਉਹਦੀ ਜਿਹੜੀ ਬਿਡਿੰਗ ਵਾਰ ਹੋਈ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕੁ ਦੀ ਟੀਮ ਵਿਕੀ ਹੋਈ।
ਮੈਨੂੰ ਕੱਲ ਜੈਰਜ ਸਾਹਿਬ ਨੇ ਫੋਨ ਕਰਕੇ ਦੱਸਿਆ ਕਿ ਤੁਸੀਂ ਅੱਜ ਸਪੋਰਟਸ ਦੀ ਬੜੀ ਅਹਿਮ ਖਬਰ ਛੱਡ ਗਏ ਹੋ, $1 billion ਦੀ ਗੱਲ ਕੀਤੀ ਉਹਨਾਂ ਨੇ। ਮੈਂ ਦੁਬਾਰਾ ਫਿਰ ਪਿੱਛੇ ਜੈਰਜ ਸਾਹਿਬ ਮਿਲੀਅਨ ਦੀ ਗੱਲ ਕਰਦੇ ਹੋ ਕਿ ਬਿਲੀਅਨ ਦੀ? ਕਹਿੰਦੇ ਬਿਲੀਅਨ ਦੀ ਗੱਲ ਕਰ ਰਿਹਾ ਮੈਂ, ਬਿਲੀਅਨਸ।
ਬਾਈ ਜੀ ਉਸ ਟਾਈਮ ਤੇ ਛੱਡ ਕੇ ਨਹੀਂ ਗਏ ਸੀ, ਉਸ ਟਾਈਮ ਤੇ ਹਲੇ ਜਿਹੜੀਆਂ ਸੀਗੀਆਂ ਟੀਮਾਂ ਫਰਮ ਨਹੀਂ ਹੋਈਆਂ ਸੀ। ਸੋ ਵੀ ਕੈਨ ਨਾਟ ਜਸਟ ਸੇ ਕਿ ਵੀ ਆਹ ਆਹ ਟੀਮਾਂ ਬਿਡ ਕਰ ਰਹੀਆਂ ਨੇ। ਉਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਜਿਹੜੀ ਹੈ ਜੀ ਨਿਊਜ਼ ਆਈ ਆ, ਉਸ ਟਾਈਮ ਤੇ ਬਿਡਿੰਗ ਚੱਲ ਰਹੀ ਸੀਗੀ ਕਿ ਕਿਹੜੀ ਕਿਹੜੀ ਟੀਮ ਜਿਹੜੀ ਆ ਉਹਦੇ ਵਿੱਚ ਜੇਤੂ ਰਹੇਗੀ। ਸੋ ਕੋਲਕਾਤਾ ਦੇ ਜਿਹੜੇ ਬਿਜ਼ਨਸ ਟਾਈਕੂਨ ਨੇ ਸੰਜੀਵ ਗੋਵੈਂਕਾ, ਉਹਨਾਂ ਦੀ ਪਹਿਲਾਂ ਵੀ ਟੀਮ ਹੁੰਦੀ ਸੀਗੀ ਤੇ ਉਹਨਾਂ ਨੇ ਜਿਹੜੀ ਹੈ ਜੀ ਲਖਨਊ ਦੀ ਟੀਮ ਜਿਹੜੀ ਹੈ ਜੀ ਵਾਪਿੰਗ ਪ੍ਰਾਈਸ ₹7,090 crore ਜਿਹਨੂੰ ਤੁਸੀਂ ਕਹਿ ਸਕਦੇ ਹੋ ₹70.9 billion ਦੀ ਜਿਹੜੀ ਬਿਡ ਕਰਕੇ ਉਹਨਾਂ ਨੇ ਉਹ ਲਖਨਊ ਦੀ ਟੀਮ ਜਿਹੜੀ ਹੈ ਖਰੀਦੀ ਹੈ। ਤੇ ਦੂਸਰੇ ਪਾਸੇ CVC ਕੈਪੀਟਲ ਜਿਹੜੀ ਇਨਵੈਸਟਮੈਂਟ ਫਰਮ ਹੈ ਉਹਨਾਂ ਨੇ ਜਿਹੜੀ ਹੈ ਜੀ ਬਿਡ ਕਰਕੇ ਅਹਿਮਦਾਬਾਦ ਦੀ ਟੀਮ ਜਿਹੜੀ ਹੈ ₹5,625 crore ਦੇ ਵਿੱਚ, ਜਾਂ ਫਿਰ ਤੁਸੀਂ ਕਹਿ ਲਓ ₹56.2 billion ਦੇ ਵਿੱਚ ਜਿਹੜੀ ਹੈ ਜੀ ਉਹ ਟੀਮ ਖਰੀਦੀ ਹੈ। ਵੱਡੀਆਂ ਤਿੰਨ ਕੰਪਨੀਆਂ ਗੌਤਮ ਅਦਾਨੀ ਸਾਹਿਬ, ਟੋਰੈਂਟ ਗਰੁੱਪ ਤੇ ਮੈਨਚੈਸਟਰ ਯੂਨਾਈਟਡ ਉਹ ਵੀ ਬਿਡਿੰਗ ਦੇ ਵਿੱਚ ਸ਼ਾਮਲ ਸੀਗੇ, ਬਟ ਦੇ ਫਾਲ ਸ਼ਾਰਟ ਆਫ ਦਿਸ ਵਾਪਿੰਗ ਪ੍ਰਾਈਸ ਜਿਹੜੀ ਇੰਨੇ ਪ੍ਰਾਈਸ ਤੇ।
ਅਮਰ ਸ਼ਾਹ ਦੇ ਬੇਟੇ ਨੇ ਅਡਾਨੀ ਸਾਹਿਬ ਦੇ ਬੇਟੇ ਨਾਲ ਰਲ ਕੇ ਨਹੀਂ ਟੀਮ ਖਰੀਦੀ ਗਈ?
ਖਰੀਦੀ ਨਹੀਂ ਗਈ ਜੀ, ਆਈ ਥਿੰਕ ਉਹਨਾਂ ਦੇ ਪ੍ਰਾਈਸ ਜਿਹੜਾ ਉਹ ਤੋਂ ਉੱਪਰ ਚਲੇ ਗਿਆ ਜਿੰਨਾ ਉਹਨਾਂ ਨੇ ਬਜਟ ਆਪਣਾ ਸੈੱਟ ਕੀਤਾ ਸੀ। ਦੇਵਰ ਗੋਇੰਗ ਫੋਰ ਅਹਿਮਦਾਬਾਦ ਦੀ ਜਿਹੜੀ ਟੀਮ ਸੀਗੀ, ਪਰ ਉਹ ₹5,000 crore ਤੇ ਆ ਕੇ ਉਹਨਾਂ ਨੇ ਬਿਡਿੰਗ ਦੇ ਵਿੱਚੋਂ ਨਾਮ ਆਪਣਾ ਵਾਪਸ ਖਿੱਚ ਲਿਆ ਸੀ। ਦੈਟਸ ਦਾ ਨਿਊਜ਼ ਕਮਿੰਗ, ਦੈਟਸ ਦਾ ਰਿਪੋਰਟਸ ਕਮਿੰਗ। ਸੋ 5,625 crore ਦੀ ਟੀਮ ਵਿਕੀ ਹੈ,
ਇੰਨੇ ਦੀ ਵਰਥ ਆ ਇਹ, ਅਮੈਰੀਕਨ ਬਿਲੀਅਨ ਡਾਲਰ ਹੋ ਗਏ ਇਹ।
ਵਰਥ ਤਾਂ ਹੁਣ ਜਗਦੀਸ਼ ਜੀ ਡੈਫੀਨੇਟਲੀ ਹੋਏਗੀ, ਦੈਟ ਇਜ਼ ਵਾਈ ਦੇ ਆਰ ਪੁਟਿੰਗ ਦੈਟ ਮੱਚ ਮਨੀ, ਕਿਉਂਕਿ ਦੇਖੋ ਹੁਣ ਤੁਸੀਂ ਜਿਹੜੇ ਕ੍ਰਿਕਟ ਦੇ ਰਾਈਟਸ ਵਿਕਣੇ ਨੇ ਉਹ 5 billion ਦੇ ਵਿਕਣੇ ਨੇ, ਹੋ ਸਕਦਾ 7 billion ਦੇ ਵਿਕਣ ਫੋਰ ਨੈਕਸਟ 4-5 years ਦਾ ਜਿਹੜਾ ਸਾਈਕਲ ਹੈ ਉਹਦੇ ਵਿੱਚ ਜਿਹੜੇ ਜਸਟ ਦਾ ਰਾਈਟਸ ਨੇ ਟੂ ਸ਼ੋ IPL ਵਰਲਡ ਵਾਈਡ ਜਿਹੜੇ ਸਟਾਰ ਸਪੋਰਟਸ ਜਾਂ ਕੋਈ ਹੋਰ ਕੰਪਨੀ ਜਿੱਤੇਗੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਉਸ ਦੇ ਮੇਜਰ ਰਾਈਟਸ ਨੇ ਦੂਸਰੇ ਜਿਹੜਾ ਟੀ ਸ਼ਰਟਸ ਦੇ ਉੱਤੇ ਨਾਮ ਜਾਣਾ ਆਲ ਦੋ ਸਪੋਂਸਰ ਐਂਡ ਦੈਟ, ਇਹ ਬਹੁਤ ਵੱਡੀ ਖੇਡ ਹੈ ਜੀ। ਐਂਡ ਦੈਟ ਇਜ਼ ਦਾ ਰੀਜ਼ਨ 90% ਆਫ ਮਨੀ ਇਨ ਦਾ ਕ੍ਰਿਕਟ ਓਵਰਆਲ ਫੋਰ ICC ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੈਟ ਕਮਸ ਫਰੋਮ ਇੰਡੀਆ। ਔਰ ਇਹੀ ਗੱਲ ਹੈ ਕਿ ਦੂਸਰੀਆਂ ਕੰਟਰੀਜ਼ ਨੂੰ ਗੁੱਸਾ ਜ਼ਰੂਰ ਲੱਗਦਾ ਵੀ ਇੰਡੀਆ ਦੀ ਬਾਹਲੀ ਚੱਲਦੀ ਆ, ਔਰ ਉਹ ਚੱਲਣ ਦਾ ਰੀਜ਼ਨ ਵੀ ਇਹੀ ਆ ਜੀ 90% ਜਦੋਂ ਇੱਕ ਪੂਰਾ ਰੈਵਨਿਊ ਕਿਸੇ ਖੇਡ ਦਾ ਇੱਕੋ ਕੰਟਰੀ ਦੇ ਵਿੱਚੋਂ ਆ ਰਿਹਾ ਤਾਂ ਉਸ ਦੀ ਚੱਲਣੀ ਫਿਰ ਪੱਕਾ ਹੀ ਗੱਲ ਹੈ ਜੀ ਕਿ ਉਹਨਾਂ ਦੀ ਚੱਲੇਗੀ।
ਇਹਦੇ 'ਚ ਖਿਡਾਰੀਆਂ ਨੂੰ ਕੀ ਮਿਲਣਾ ਆ?
ਖਿਡਾਰੀਆਂ ਨੂੰ ਵੀ ਜਗਦੀਸ਼ ਜੀ ਚੰਗੇ ਪੈਸੇ ਮਿਲਦੇ ਨੇ, ਜਿਸ ਤਰ੍ਹਾਂ ਤੁਸੀਂ ਜਦੋਂ ਹੁਣ ਇਸ ਸਾਲ ਦਸੰਬਰ ਦੇ ਵਿੱਚ ਬਿਡਿੰਗ ਹੋਏਗੀ, ਪਲੇਅਰਸ ਦੀ ਵੀ ਆਕਸ਼ਨ ਹੋਏਗੀ, ਹਾਲਾਂਕਿ ਜਿਹੜੇ ਨਵੇਂ ਰੂਲਸ ਦੀ ਗੱਲਬਾਤ ਹੋ ਰਹੀ ਹੈ ਕਿ ਟੀਮਾਂ ਹੁਣ 10 ਹੋ ਗਈਆਂ, ਸੋ ਮੋਸਟ ਟੀਮਸ ਕੈਨ ਰਿਟੇਨ ਦੇਅਰ 3 or 4 ਟੌਪ ਪਲੇਅਰਸ, ਹਾਲੇ ਕਨਫਰਮ ਨਹੀਂ ਹੋਈਆਂ, ਰਿਪੋਰਟਸ ਆ ਰਹੀਆਂ ਕਿ 4 ਪਲੇਅਰ ਨੂੰ ਰਿਟੇਨ ਕਰ ਸਕਦੇ ਹੋ, ਤੇ ਜਿਹੜੇ ਨਵੇਂ ਪਲੇਅਰ ਨੇ ਫਿਰ ਸਾਰੇ ਪੂਲ ਦੇ ਵਿੱਚ ਪਾਏ ਜਾਣਗੇ ਜੀ, ਐਂਡ ਇਟ ਕਮਸ ਡਾਊਨ ਟੂ ਦਾ ਈਚ ਇੰਡੀਵਿਜੁਅਲ ਟੀਮ ਕਿ ਉਹ ਕਿੰਨੇ ਪਲੇਅਰ ਉਸ ਖਿਡਾਰੀ ਤੇ ਲਾਉਂਦੀ ਹੈ, ਸੋ ਤਕਰੀਬਨ ਔਨ ਐਨ ਐਵਰੇਜ ਆ ਗੁੱਡ ਪਲੇਅਰ ਮੇਕਸ 4-5 crore 45 days ਦਾ ਜਿਹੜਾ ਇਹ ਮੈਚਸ ਹੁੰਦੇ ਨੇ, ਹੁਣ ਥੋੜੇ ਜਿਹੇ ਵੱਧ ਹੋਣਗੇ, 2 teams ਵੱਧ ਗਈਆਂ, ਸੋ ਤੁਸੀਂ ਕਹਿ ਸਕਦੇ ਹੋ ਕਿ 55 days ਦੇ ਜੇਕਰ ਉਹਨਾਂ ਨੂੰ 5, 7, 10 ਕਈ ਇਹੋ ਜਿਹੇ ਵੀ ਖਿਡਾਰੀ ਨੇ ਜਿਹਨਾਂ ਨੂੰ 15 crore ਮਿਲਦਾ, ਸੋ ਇਟ ਇਜ਼ ਆਲਸੋ ਅ ਬਿਗ ਮਨੀ ਫਾਰ ਆਲ ਆਫ ਦੈਮ ਐਸ ਵੈਲ।
ਆਲਰਾਈਟ, ਔਰ ਕਾਲਰ ਨੇ ਸਾਡੇ ਨਾਲ ਉਹਨਾਂ ਦੀ ਗੱਲ ਸੁਣ ਲਈ ਇਸ ਵਕਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ,
ਸਤਿ ਸ਼੍ਰੀ ਅਕਾਲ ਜੀ।
ਉਹ ਬੀਜੀ ਤੁਹਾਡੇ ਵਿਸ਼ੇ ਤਾਂ ਨੀ ਕੋਈ ਬੋਲਦਾ, ਜਰਮਨੀ ਭੁੱਲਰ ਨੂੰ ਦੇਤਾ, ਭੁੱਲਰ ਦੇਖ ਲੋ ਕੀ ਹਾਲਤ ਉਹਨਾਂ ਨੇ ਬਣਾ ਦਿੱਤੀ ਸੀ, ਲੋਕ ਤਾਂ ਨੀ ਵੀਰ ਜੀ ਡਰਦੇ ਬੋਲਦੇ, ਇੰਡੀਆ ਕੋਲ ਡਰਾ ਬਹੁਤ ਦਿੱਤੀ ਆ, ਸਿੱਖ ਕੌਮ ਨੂੰ ਦਬਾਅ ਬਹੁਤ ਦਿੱਤਾ ਥੱਲੇ, ਕਿਉਂਕਿ ਆਪਣੇ ਵਿੱਚ ਖਿਦਾਰ ਬਹੁਤ ਜੁੰਮੇ ਆ, ਜਿਹੜੇ ਖਿਦਾਰ ਆ ਉਹ ਵੀਰ ਜੀ ਤੇ ਹੁਣ ਆਪਾਂ, ਮੈਂ ਹੁਣ ਤੁਹਾਡੇ ਫੋਨ ਕੀਤਾ ਆ, ਦਸਾਂ ਮਿੰਟਾਂ ਬਾਅਦ ਕੋਈ ਨਿਊਜ਼ ਪਹੁੰਚਣੀ, ਫਲਾਣੇ ਰੇਡੀਓ ਤੇ ਫਲਾਣਾ ਕੋਈ ਬੰਦਾ ਬੋਲ ਕੇ ਗਿਆ ਸੀ ਤੁਹਾਡੇ ਬਾਰੇ, ਕਿਉਂਕਿ ਇੱਥੇ ਵੀ ਖਿਦਾਰ ਬਹੁਤ ਬੈਠੇ ਆ, ਤਾਂ ਕਰਕੇ ਲੋਕ ਵੀ ਡਰਦਾ ਨੀ ਕੋਈ ਮੂੰਹ ਖੋਲਦਾ, ਇੱਥੇ ਕਾਰੋ ਧੱਕਾ ਰਹੇ ਆ, ਮਾੜੀ ਗੱਲ ਆ, ਆਪਾਂ ਕੀ ਕਹਾਂਗੇ ਵੀ ਸਾਡੇ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਨੇ ਮਨ ਸਮੱਸਿਆ ਪਾਓ, ਜਾਂ ਉਹਨਾਂ ਦੀ ਜਿਹੜੀ ਪਾਰਟੀ ਉਹਨਾਂ ਦੀ ਮਨ ਸਮੱਸਿਆ ਪਾਓ ਵੀ ਨਾ ਇੱਦਾਂ ਕਰਨ, ਨਾ ਤਾਂ ਸਾਡੇ ਸਰਦਾਰ ਨੂੰ ਯੂਪੀ ਵਿੱਚ ਮਾਰ ਦਿੱਤਾ, ਉਹ ਤਾਂ ਸਾਡੇ ਬੰਦਿਆਂ ਦੇ ਕੇਸ ਕਰੀ ਜਾਂਦੇ, ਹੁਣ ਇਦੋਂ ਬੜੇ ਹੋਰ ਭੈੜੇ ਹਾਲਾਤ ਵੀ ਹੋ ਸਕਦੇ ਆ।
ਧੰਨਵਾਦ ਤੁਹਾਡੀ ਗੱਲ ਲਈ, ਥੈਂਕ ਯੂ ਧੰਨਵਾਦ ਜੀ। ਜੀ ਇੱਕ ਹੋਰ ਕਾਲਰ ਨੇ ਸਾਡੇ ਨਾਲ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਗੁੱਡ ਮਾਰਨਿੰਗ ਸਰ, ਸਰ ਅੱਜ ਦੇ ਮੈਚ ਦੇ ਬਾਰੇ ਕੀ ਕਹੋਗੇ, ਪਾਕਿਸਤਾਨ ਦੇ ਨਿਊਜ਼ੀਲੈਂਡ ਜੇ ਕਿਤੇ ਜ਼ਰਾ ਚਾਂਸ ਲੱਗਦੇ, ਤੇ ਦੂਸਰਾ ਸਰ ਜੀ IPL ਜੇ ਇਤਨਾ ਪੈਸਾ ਲਾ ਰਿਹਾ ਤੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਵੇਖ ਲਓ ਕੀ ਹਾਲ ਹੋ ਰਿਹਾ, ਮੈਂ ਫਿਰ ਸੁਣ ਲੈਣਾ ਸਰ।
ਜੀ 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 ਗੁਰਪ੍ਰੀਤ
ਜੀ, ਬਿਲਕੁਲ ਦੇਖੋ ਅੱਜ ਦੇ ਮੈਚ ਦੇ ਵਿੱਚ ਪਾਕਿਸਤਾਨ ਜਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਸਨੇ ਇੰਡੀਆ ਨੂੰ ਹਰਾਇਆ ਜੀ, ਤੇ ਡੈਫੀਨੇਟਲੀ ਵਿਲ ਹੈਵ ਅ ਅਪਰ ਹੈਂਡ, ਔਰ ਹੁਣੇ ਹੁਣੇ ਬ੍ਰੇਕਿੰਗ ਨਿਊਜ਼ ਵੀ ਆਈ ਹੈ ਜੀ ਕਿ ਲੌਕੀ ਫਰਗਸਨ ਜਿਹੜੇ ਕਿ ਇੱਕ ਵਧੀਆ ਫਾਸਟ ਬਾਲਰ ਨੇ ਨਿਊਜ਼ੀਲੈਂਡ ਦੇ, ਹੀ ਇਜ਼ ਆਊਟ ਆਫ ਦਾ ਵਰਲਡ ਕੱਪ ਵਿਦ ਅ ਕਾਫ ਈਅਰ, ਸੋ ਇਹ ਵੀ ਸੈਟਬੈਕ ਹੈ ਜੀ ਨਿਊਜ਼ੀਲੈਂਡ ਦੇ ਵਾਸਤੇ, ਔਰ ਦੋਨੋਂ ਟੀਮਾਂ ਜਿਹੜੀਆਂ ਨੇ ਜੀ ਵਰਲਡ ਲੈਵਲ ਤੇ ਜਦੋਂ ICC ਦੀ ਟਰਾਫੀ ਹੁੰਦੀ ਹੈ ਤਾਂ ਬਹੁਤ ਵਧੀਆ ਖੇਡਦੀਆਂ ਨੇ, ਨਿਊਜ਼ੀਲੈਂਡ ਹਮੇਸ਼ਾ ਸੈਮੀਫਾਈਨਲ ਫਾਈਨਲ ਤੱਕ ਪਹੁੰਚਦੀ ਹੈ, ਔਰ ਪਾਕਿਸਤਾਨ ਨੇ ਜਿਸ ਤਰੀਕੇ ਦੇ ਨਾਲ ਅਗੇਨ ਆਈ ਰਿਪੀਟ ਇੰਡੀਆ ਨੂੰ ਹਰਾਇਆ, ਦੇ ਹੈਵ ਬੀਨ ਕੰਸਿਡਰਡ ਐਜ਼ ਦਾ ਟਾਪ ਕੰਟੈਂਡਰਸ ਨਾਓ ਫਾਰ ਦਾ ਵਰਲਡ ਕੱਪ ਆਲ ਆਫ ਅ ਸਡਨ ਵਿਦ 1 victory, ਸੋ ਮੈਨੂੰ ਲੱਗਦਾ ਜੀ ਕਿ ਅੱਜ ਟੌਸ ਫਿਰ ਇੱਕ ਵਾਰੀ ਅਹਿਮ ਰੋਲ ਪਲੇ ਕਰੇਗੀ, ਔਰ ਜਿਹੜੀ ਟੀਮ ਟੌਸ ਜਿੱਤੇਗੀ ਮੈਚ ਵੀ ਉਹੀ ਜਿੱਤ ਜਾਵੇਗੀ, ਮਾਈ ਵੋਟ ਗੋਜ਼ ਟੂ ਪਾਕਿਸਤਾਨ ਜੀ।
ਸੋ 10 ਵਜੇ ਤੁਹਾਨੂੰ ਲੱਗਦਾ ਹੈ ਕਿ ਮੈਚ ਸ਼ੁਰੂ ਹੋਣ ਤੋਂ ਬਾਅਦ ਪਾਕਿਸਤਾਨ ਇੱਕ ਵਾਰ ਫਿਰ ਜਿੱਤ ਹਾਸਲ ਕਰੇਗਾ?
ਜੀ ਬਿਲਕੁਲ, ਜਿਹੜੀ ਪਾਕਿਸਤਾਨ ਦੀ ਬੋਲਿੰਗ ਹੈ ਜੀ ਉਹ ਜ਼ਿਆਦਾ ਵਰਸਟਾਈਲ ਹੈ ਕੰਪੇਅਰ ਟੂ ਨਿਊਜ਼ੀਲੈਂਡ, ਹਾਲਾਂਕਿ ਨਿਊਜ਼ੀਲੈਂਡ ਕੋਲੇ ਵੀ ਪ੍ਰੋਪਰ ਜਿਹੜੀ ਹੈ ਜੀ, ਜੇਕਰ 2 teams ਮੈਂ ਕਹਾਂ ਕਿ ਇਸ ਵਰਲਡ ਕੱਪ ਦੇ ਵਿੱਚ ਜਿਨ੍ਹਾਂ ਕੋਲੇ ਕੰਪਲੀਟ ਬੋਲਿੰਗ ਲਾਈਨ ਅਪ ਹੈ, ਤਾਂ ਉਹ ਇਹ 2 teams ਨੇ ਜੀ ਜਿਨ੍ਹਾਂ ਕੋਲੇ ਕੰਪਲੀਟ ਬੋਲਿੰਗ ਲਾਈਨ ਅਪ ਹੈ, ਸਵਿੰਗ ਬੋਲਿੰਗ, ਫਾਸਟ ਬੋਲਿੰਗ ਤੇ ਸਪਿਨ ਬੋਲਿੰਗ ਡਿਪਾਰਟਮੈਂਟ, ਤਿੰਨੇ ਡਿਪਾਰਟਮੈਂਟ ਇਹਨਾਂ ਟੀਮਾਂ ਕੋਲੇ ਕਵਰ ਨੇ, ਇੰਡੀਆ ਦੀ ਟੀਮ ਕੋਲੇ ਤਿੰਨੇ ਡਿਪਾਰਟਮੈਂਟ ਪੂਰੀ ਤਰ੍ਹਾਂ ਦੇ ਨਾਲ ਕਵਰ ਨਹੀਂ ਹੈਗੇ, ਸੋ ਇਸ ਕਰਕੇ 2 teams ਟੌਪ ਤੇ ਨੇ ਜੀ ਜੇਕਰ ਬੋਲਿੰਗ ਦੀ ਇਕੱਲੀ ਗੱਲ ਹੁੰਦੀ ਹੈ।
ਆਲਰਾਈਟ, ਥੈਂਕ ਯੂ ਗੁਰਪ੍ਰੀਤ, ਧੰਨਵਾਦ। ਔਰ ਇੱਕ ਕਾਲਰ ਹੋਰ ਨੇ ਸਾਡੇ ਨਾਲ ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਠੀਕ ਹੈ ਬਾਈ, ਇਹ ਪਾਕਿਸਤਾਨ ਨੂੰ ਵਧਾਈ ਜਿਹੜਾ ਉਹ ਜਿੱਤੇ ਆ ਮੈਚ, ਤੇ ਬਾਕੀ ਗਰੇਵਾਲ ਸਾਹਿਬ ਜਿਹੜੀ ਗੇਮ ਹੈ ਨਾ, ਤੁਸੀਂ ਪੈਸੇ ਨਾਲ ਤੁਸੀਂ ਇੱਕ ਮੁਸ਼ਤਗਵਾਰ ਤਾਂ ਬਣਾ ਸਕਦੇ ਇੱਕ ਗੁਬਾਰਾ ਜਿਹਾ ਹੈ ਨਾ, ਤੇ ਬਾਕੀ ਜਿਹੜੀ ਗੇਮ ਹੋਊਗੀ ਜਾਂ ਲੜਾਈ ਆ ਇਹ ਤੁਸੀਂ ਕਹੋ ਵੀ ਇਹ ਮਤਲਬ ਜਜ਼ਬੇ ਨਾਲ ਜਿੱਤੀ ਜਾਂਦੀ ਹੈ
ਜੀ, ਹੈ ਨਾ,
ਇਹੀ ਉਹਨਾਂ ਦੇ ਆਪਣੇ ਬੰਦੇ ਇਹੀ ਘਾਟ ਆ, ਉਹ ਮਤਲਬ ਇੰਨੀ ਗੱਲ ਹੈ ਨੀ ਜਿੰਨੀ ਬਣਾ ਲੈਂਦੇ ਆ ਉਹ ਬਹੁਤ ਕਰਕੇ ਆ ਉਹ ਇੱਧਰ ਉੱਧਰ ਪੈਸੇ ਦੀ ਗੱਲ ਬਾਤ ਨਾ, ਇਹੀ ਗੱਲ ਮੈਂ ਕਹਿਣੀ ਸੀ ਬਾਈ, ਤੇ ਬਾਕੀ ਜਿਹੜਾ ਦਰਸ਼ਨ ਸਿੰਘ ਨੂੰ ਆਪਣੇ ਉੱਥੋਂ ਵਾਪਸ ਕੀਤਾ ਨਾ ਜੀ, ਇਹ ਕੋਈ ਬਹੁਤੀ ਵਧੀਆ ਗੱਲ ਨੀ, ਵਧੀਆ ਪ੍ਰਭਾਵ ਨੀ ਪੈਣੇ ਇਹਦਾ, ਆਪਦੀ ਜਿਵੇਂ ਉਹ ਬੇਇੱਜ਼ਤੀ ਕਰਾਉਣ ਵਾਲੀ ਗੱਲ ਆਪ ਹੀ ਕਰੀ ਜਾਂਦੇ ਆ, ਇਹ ਕੋਈ ਸਿਆਣੀਆਂ ਗੱਲਾਂ ਨੀ ਹੁੰਦੀਆਂ, ਤੁਸੀਂ ਐਵੇਂ ਕਿਸੇ ਦੇਸ਼ ਦੇ ਵਸ਼ਿੰਦੇ ਨੂੰ ਉੱਥੇ ਵੜਨੀ ਨਾ ਦਿਓ, ਕਿੱਡੀ ਮਾੜੀ ਗੱਲ ਹੈ।
ਧੰਨਵਾਦ ਤੁਹਾਡੀ ਕਾਲ ਦੇ ਲਈ, ਧੰਨਵਾਦ ਜੀ। ਗੁਰਪ੍ਰੀਤ, ਆਪਣਾ ਸਮਾਂ ਹੁਣ ਲਗਭਗ ਸਮਾਪਤੀ ਵਾਲਾ, ਕੁਛ ਹੋਰ ਕਹਿਣਾ ਚਾਹੋ? ਰਾਈਟ, ਕੁਇਕਲੀ।
ਬਿਲਕੁਲ ਜੀ, ਸਿਰਫ ਇੱਕ ਅਪਡੇਟ ਕਰ ਦਿੰਦਾ ਜੀ, ਵਾਂਸ ਅਗੇਨ ਪਾਕਿਸਤਾਨ ਹੈਵ ਵਨ ਦਾ ਟੌਸ ਐਂਡ ਦੇ ਵਿਲ ਬੋਲ ਫਸਟ, ਸੋ ਪਾਕਿਸਤਾਨ ਨੇ ਇੱਕ ਵਾਰੀ ਫਿਰ ਤੋਂ ਅੱਜ ਟੌਸ ਮੈਚ ਦੇ ਵਿੱਚ ਜਿੱਤੀ ਆ ਜੀ, ਔਰ ਨਿਊਜ਼ੀਲੈਂਡ ਪਹਿਲਾਂ ਬੈਟਿੰਗ ਕਰੇਗਾ, और फिर अंडर लाइट्स पाकिस्तान की जी टीम है जी वह बैटिंग करेगी और रीजन भी यही है कि उस टाइम से एक बार फिर तो ड्यू आ जानी है सो न्यूजीलैंड वास्ते बॉलिंग करनी सैकंड इनिंग डिफिकल्ट होगी सो गुड लक टू पाकिस्तान एंड न्यूजीलैंड बोथ
जी दो होर कॉल ने मेरे भी स्पोर्ट्स के बारे में या फिर होरकास्ट के बारे में स्वागत है प्रोग्राम
मैं फिर एक आया पुलवा साहब न एक चीज यह मिस की ख्याल नहीं है पाकिस्तान ज्यादा अग्रेसिव होके खेलेगा क्योंकि न्यूजीलैंड ने अपनी टीम नू पुल आउट कर लिया सी पाकिस्तान तो उदा भी रिवेंज दा काफी इफेक्ट पाएगा
भाई जी वैन जदों तुसी जोश दे कल्ले दे नाल खेडदे हो तो बिना होश तो आई डोंट थिंक दैट इज अ गुड स्ट्रैटेजी टू गो ऑन द फील्ड जेकर पाकिस्तान बदले दे रिवेंज दी भाव दे नाल ग्राउंड ते जाएगा ता जिहड़े क्रंच सिचुएशन ने प्रेशर सिचुएशन ने उत्थे जिहड़े उहनां दा नर्व सिस्टम ब्रेकडाउन होएगा और वधिया खेड दा परफॉर्मेंस नहीं कर सकणगे मैनू लगदा इफ दे जस्ट गो विद द सेम स्ट्रैटेजी सेम प्लानिंग विद द कूल माइंड जिस तरह उहनां दे बाबर आजम कैप्टनशिप कीती आ ता दे विल हैव अ बैटर चांस जदों तुसीं इस तरह सोच के जाओगे कि असीं न्यूजीलैंड नूं इस लई हराउणा क्योंकि उहनां ने साडा कंट्री च विजिट नहीं किया यस यू कैन कीप दैट एट द बैक ऑफ द माइंड कि असीं इहनां नूं सबक सिखाउणा है बट बदले की भावना जे मन दे विच लै के जाओगे तो यू कैन ऑलसो लूज इट कैन ऑलवेज बैक फायर एज वेल
ऑलराइट थैंक यू गुरप्रीत जी धन्यवाद जी और एक कॉलर हो लै लिए स्वागत है प्रोग्राम
विच जी सत श्री अकाल जी गरेवाल साहब
सत श्री अकाल जी
मेरे पुरवा साहब नूं गुरप्रीत पुरवा साहब नूं एक क्वेश्चन है कि मैं किन्ना सोचते हैं कि इंडिया के किन्ने चांस बचे आ क्योंकि मैं देखदा अगर पुराना रिकॉर्ड देखदा कि शुरुआती मैचों के इंडिया की टीम हार के भी कई बार लॉस होकर भी दोबारा फिर उन्होंने वापसी की आ फाइनल तक पहुंचे आ ते जेकर पाकिस्तान की टीम जी 19 बार इंडिया तो हार चुकी आ पिछले फाइनल मैचों के वर्ल्ड कप मैचों के जे वो एक बार जित गई आ ਆਪਾਂ ਇਹਨੂੰ ਬਹੁਤ ਜ਼ਿਆਦਾ ਵੱਡਾ ਹੋਊਗਾ ਬਣਾਤਾ ਵੀ ਉਹ ਕਰੇ ਕੀ ਕੁਛ ਕਰ ਦੂਗੀ ਉਹਨਾਂ ਦਾ ਜਿਹੜਾ ਬੈਟਿੰਗ ਆਰਡਰ ਆ ਉਹ ਬਹੁਤ ਹੀ ਜ਼ਿਆਦਾ ਸਿਰਫ ਦੋ ਬੈਟਸਮੈਨਾਂ ਨੂੰ ਛੱਡ ਕੇ ਮਗਰ ਕੋਈ ਵੀ ਉਹਨਾਂ ਕੋਲ ਵਧੀਆ ਬੈਟਸਮੈਨ ਨਹੀਂ ਔਰ ਮੇਰਾ ਖਿਆਲ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਦੇ ਚਾਂਸ ਖਤਮ ਹੋ ਗਏ ਆ ਬਾਕੀ ਗੁਰਪ੍ਰੀਤ ਪਰਵਾ ਸਾਹਿਬ ਦੇ ਮੈਂ ਵਿਚਾਰ ਜਾਣਨਾ ਚਾਹੁੰਦਾ
ਜੀ ਬਿਲਕੁਲ ਔਰ ਗੁਰਪ੍ਰੀਤ ਜੀ ਆਪਾਂ ਇਸ ਤੋਂ ਬਾਅਦ ਰੈਪ ਅਪ ਕਰਾਂਗੇ ਹੋਰ ਕਾਲਸ ਆਪਾਂ ਨਹੀਂ ਇਸ ਸਪੋਰਟਸ ਦੇ ਉੱਤੇ ਲਵਾਂਗੇ ਤੇ ਕੋਰੋਨਾ ਵਾਇਰਸ ਦੇ ਨੰਬਰ ਵੀ ਹੁਣ ਆਪਾਂ ਇੱਥੇ ਛੱਡਾਂਗੇ ਅਗਲੀਆਂ ਖਬਰਾਂ ਵੱਲ ਚੱਲਾਂਗੇ ਜੀ ਗੁਰਪ੍ਰੀਤ
ਜੀ ਬਿਲਕੁਲ ਮੈਂ ਨਹੀਂ ਕਹਿ ਰਿਹਾ ਜੀ ਕਿ ਇੰਡੀਆ ਦੇ ਚਾਂਸਿਸ ਖਤਮ ਹੋ ਗਏ ਇਟਸ ਜਸਟ ਅ ਮੈਟਰ ਆਫ ਵਨ ਵਿਕਟਰੀ ਅਗਲੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਅਗਰ ਇੰਡੀਆ ਹਰਾ ਦਿੰਦਾ ਤਾਂ ਡੈਫੀਨੇਟਲੀ ਇੰਡੀਆ ਜਿਹੜਾ ਜੀ ਸੈਮੀਫਾਈਨਲ 'ਚ ਪਹੁੰਚੇਗਾ ਪਾਕਿਸਤਾਨ ਦੀ ਟੀਮ ਮੋਸਟ ਜਿਹੜੀ ਹੈ ਜੀ ਅਨਕਨਸਿਸਟੈਂਟ ਅਨਪ੍ਰਡਿਕਟੇਬਲ ਟੀਮ ਹੈ ਦੇ ਕੈਨ ਲੂਜ਼ ਟੂ ਐਨੀ ਵਨ ਐਂਡ ਦੇ ਕੈਨ ਬੀਟ ਐਨੀ ਵਨ ਸੋ ਲੈਟਸ ਹੋਪ ਦੇ ਕੰਟੀਨਿਊ ਟੂ ਪਲੇ ਪ੍ਰੋਪਰ ਕ੍ਰਿਕਟ ਜਿਸ ਤਰ੍ਹਾਂ ਦੀ ਉਹ ਪਿਛਲੇ ਦੋ ਤਿੰਨ ਸਾਲਾਂ ਦੇ ਵਿੱਚ ਖਾਸ ਕਰਕੇ T20 ਦੇ ਵਿੱਚ ਖੇਡ ਰਹੇ ਨੇ ਐਂਡ ਮੇ ਬੀ ਦ ਬੈਸਟ ਟੀਮ ਬਿਕਮਸ ਵਿਕਟੋਰੀਅਸ
ਜੀ ਆਲਰਾਈਟ ਥੈਂਕ ਯੂ ਸੋ ਮਚ ਗੁਰਪ੍ਰੀਤ ਧੰਨਵਾਦ ਜੀ ਜੁੜਿਓ ਪ੍ਰੋਗਰਾਮ ਖਬਰ ਸਾਥ ਦੇ ਨਾਲ ਮੇਰੇ ਖਿਆਲ ਵਟਸਐਪ ਦੇ ਵਿੱਚ ਕੋਈ ਇਸ਼ੂ ਆ ਰਿਹਾ ਜਾਂ ਫਿਰ ਰੋਜਰ ਦੇ ਨੈਟਵਰਕ ਦੇ ਵਿੱਚ ਇਸ਼ੂ ਆ ਰਿਹਾ ਰੋਜਰ ਦੇ ਜਿਹੜੇ ਫੈਮਿਲੀ ਡਿਸਪਿਊਟ ਇਸ ਸਮੇਂ ਚੱਲ ਰਿਹਾ ਵਾ ਰੋਜਰ ਦੇ ਜਿਹੜੇ ਗਾਹ ਨਿਆਣੇ ਨੇ ਹੁਣ ਉਹ ਵੰਡਣ ਲੱਗੇ ਹੋਏ ਨੇ ਸੰਪਤੀ ਆਪੋ ਆਪਣੀ ਅਤੇ ਕੌਣ ਕੰਟਰੋਲ ਕਰੇਗਾ ਸੋ ਰੋਜਰ ਫੈਮਿਲੀ ਦੇ ਵਿੱਚ ਇਸ ਸਮੇਂ ਕਾਫੀ ਵਿਵਾਦ ਛਿੜਿਆ ਹੋਇਆ ਮੈਨੂੰ ਲੱਗਦਾ ਕਿਤੇ ਉਹਦੇ ਕਰਕੇ ਫੋਨ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਫਿਰ ਰੋਜਰਸ ਦੀ ਇਸ ਸਮੇਂ ਵੱਡੀ ਲੜਾਈ ਚੱਲ ਰਹੀ ਹੈ ਕਿ ਕੌਣ ਰੋਜਰਸ ਨੂੰ ਟੇਕ ਓਵਰ ਕਰੇਗਾ ਕਿਸ ਦੇ ਵੱਧ ਸ਼ੇਅਰ ਹੋਣਗੇ ਕੀ ਹੋਣਗੇ ਸੋ ਦੋਨਾਂ ਸਿਬਲਿੰਗਸ ਦੀ ਆਪਸੀ ਇਹ ਲੜਾਈ ਦੇ ਵਿੱਚ ਕਿਤੇ ਰੋਜਰ ਦਾ ਨੁਕਸਾਨ ਨਾ ਹੋ ਜਾਵੇ ਜਸਤੂਰ ਨੇ ਮੇਰੇ ਨਾਲ ਇਸ ਸਮੇਂ ਜਸਟ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ
ਸਤਿ ਸ਼੍ਰੀ ਅਕਾਲ ਜੀ ਔਰ ਕਿਹੜੀਆਂ ਪ੍ਰੋਪਰਟੀਆਂ ਜਿਹਨਾਂ ਦੀ ਅਪਡੇਟ ਦੇਣੀ ਚਾਹੋਗੇ
ਜਿਦੀ ਸਿੰਘ ਸਭ ਤੋਂ ਪਹਿਲਾਂ ਇੱਕ 24 acre ਦੀ ਪ੍ਰੋਪਰਟੀ ਹਾਈਵੇ 10 ਅਤੇ ਕਿੰਗ ਰੋਡ ਦੇ ਨੇੜੇ ਜਿਸ ਵਿੱਚ ਤਕਰੀਬਨ 2200 square feet ਦਾ ਘਰ ਬਣਿਆ ਹੋਇਆ ਜੀ ਬੰਗਲੋ ਵਾਕਆਊਟ ਬੇਸਮੈਂਟ ਦੇ ਨਾਲ ਤੇ ਟਰੱਕ ਪਾਰਕਿੰਗ ਦੀ ਪੋਟੈਂਸ਼ੀਅਲ ਦੇ ਨਾਲ ਸੇਲ ਤੇ ਹੈ ਜੀ ਤੇ ਜਿਸ ਦੇ ਆਲੇ ਦੁਆਲੇ ਦੀਆਂ ਸਾਰੀਆਂ ਪ੍ਰੋਪਰਟੀਆਂ ਦੇ ਵਿੱਚ ਜਾਂ ਤਾਂ ਟਰੱਕ ਪਾਰਕਿੰਗ ਹੈ ਤੇ ਜਾਂ ਟਰੱਕ ਰਿਲੇਟਡ ਬਿਜ਼ਨਸ ਹੀ ਹਨ ਜੀ
ਜੀ ਔਰ ਇਹ ਕਿੱਥੇ ਹੈ ਪ੍ਰੋਪਰਟੀ ਇਹ
ਹਾਈਵੇ 10 ਅਤੇ ਕਿੰਗ ਰੋਡ ਦੇ ਨੇੜੇ ਹੈ ਜੀ
ਹਾਈਵੇ 10 ਐਂਡ ਕਿੰਗ ਰੋਡ ਦੇ ਨੇੜੇ ਔਰ ਕਿੰਨੀ ਜ਼ਮੀਨ ਹੈ ਇਹ
24 acre ਹੈ ਜੀ
24 acre ਦੀ ਲੋਟ ਹੈ ਤੇ ਇਹਦੇ ਚ ਕੀ ਬਣ ਸਕਦਾ
ਟਰੱਕ ਪਾਰਕਿੰਗ ਨਾਲ ਰਿਲੇਟਡ ਟਰੱਕ ਰਿਲੇਟਡ ਟਰੱਕ ਟਰਮੀਨਲ ਟਰੱਕ ਸੇਲ ਹੋਰ ਕੋਈ ਇੰਡਸਟਰੀਅਲ ਬਿਲਡਿੰਗ ਬਹੁਤ ਕੁਝ ਹੋ ਸਕਦਾ ਜੀ
ਸੋ ਬਹੁਤ ਵਧੀਆ ਪ੍ਰੋਪਰਟੀ ਹੈ ਇਹ 24 acre ਹਾਈਵੇ 10 ਐਂਡ ਕਿੰਗ ਦੇ ਏਰੀਏ ਦੇ ਵਿੱਚ ਬਹੁਤ ਹੀ ਦੇਰ ਇਹ ਮਾਰਕੀਟ ਦੇ ਵਿੱਚ ਪ੍ਰੋਪਰਟੀ ਖੜਨੀ ਨਹੀਂ ਔਰ ਇਹਦੇ ਲਈ ਤੁਸੀਂ ਜਸਤੂਰ ਨੂੰ ਕਾਲ ਕਰ ਲੈਣੀ ਹੈ 647-242-86-67 647-242-86-67 ਦੇ ਉੱਤੇ ਕਾਲ ਕਰਨੀ ਹੈ ਜਸਟ ਏਡੀ ਵੱਡੀ ਪ੍ਰੋਪਰਟੀ ਖਰੀਦਣ ਦੇ ਲਈ BTB ਵੈਂਡ ਟੇਕ ਬੈਕ ਮਿਲਣ ਦੇ ਆਸਾਰ ਹੋਣਗੇ
ਬਿਲਕੁਲ ਜੀ, ਆਲਮੋਸਟ 50% BTB ਮਿਲ ਜੂਗੀ।
ਅੱਛਾ, 50% BTB ਮਿਲ ਸਕਦੀ ਹੈ ਇਸ ਦੇ ਉੱਤੇ?
ਬਿਲਕੁਲ ਜੀ, 50% ਆਫ ਦਾ ਸੇਲ ਪ੍ਰਾਈਸ।
ਸੋ ਇਹਦਾ ਮਤਲਬ ਜੇ 2-3 ਬਿਜ਼ਨਸਮੈਨ ਇਕੱਠੇ ਹੋ ਕੇ ਇਸ ਪ੍ਰੋਪਰਟੀ ਨੂੰ ਖਰੀਦਣਗੇ ਤੇ ਅਗਾਂਹ ਆਪਣੀਆਂ 10-10 ਏਕੜ ਦੀਆਂ ਜਾਂ 5-5 ਏਕੜ ਦੀਆਂ ਲੋਟ ਬਣਾਉਣੀਆਂ ਚਾਹੁਣਗੇ ਤੇ ਉਹਨਾਂ ਦੇ ਲਈ ਬਹੁਤ ਈਜ਼ੀ ਹੋ ਸਕਦਾ ਹੈ।
ਬਿਲਕੁਲ ਜੀ ਬਿਲਕੁਲ।
ਸੋ ਇਹ ਪ੍ਰੋਪਰਟੀ ਖਰੀਦਣ ਦੇ ਲਈ ਅੱਜ ਤੁਸੀਂ ਇਸ ਨੂੰ ਪਿੱਤਲ ਦੇ ਭਾਅ ਦੇ ਵਿੱਚ ਖਰੀਦ ਰਹੇ ਹੋ ਤੇ ਕੱਲ ਨੂੰ ਇਹ ਸੋਨਾ ਬਣ ਜਾਣੀ ਹੈ ਤੇ ਜਦੋਂ ਤੁਸੀਂ ਇਸ ਦੀਆਂ ਲੋਟਾਂ ਕੱਟ ਕੇ ਆਪਦੇ ਲਈ ਰੱਖਣੀਆਂ ਫਿਰ ਤੁਹਾਡੇ ਲਈ ਇਹ ਹੀਰਾ ਬਣ ਜਾਣੀ ਹੈ ਪ੍ਰੋਪਰਟੀ। 647-242-6867 ਤੇ ਇੱਕ ਵਾਰੀ ਫੇਰ ਦੱਸਦਾ ਕਿ ਅੱਜ ਇਹ ਪਿੱਤਲ ਦੇ ਭਾਅ ਪ੍ਰੋਪਰਟੀ ਤੁਹਾਨੂੰ ਮਿਲ ਜਾਣੀ ਹੈ ਔਰ ਜਦੋਂ ਤੁਸੀਂ ਇਸ ਦੇ ਉੱਤੇ ਸਾਰੀ ਅਪਰੂਵਡ ਕਰਾ ਲਈ ਹੈ, ਇਸ ਦੇ ਉੱਤੇ ਟਰੱਕ ਪਾਰਕਿੰਗ, ਟਰੱਕ ਟਰਮੀਨਲ, ਹੋਰ ਸਾਰਾ ਕੁਝ, ਫਿਰ ਇਹਨੇ ਬਣ ਜਾਣਾ ਸੋਨਾ ਤੇ ਜਦੋਂ ਤੁਸੀਂ ਆਪਸ ਵਿੱਚ ਹੀ ਇਹਨੂੰ ਬਾਂਡੀਆਂ ਪਾ ਲੈਣੀਆਂ ਲੋਟਾਂ ਕੱਟ ਕੇ ਤੇ ਤੁਹਾਡੇ ਲਈ ਹੋਣੀ ਹੈ ਹੀਰਾ। ਸੋ ਇਹਨੂੰ ਕਾਲ ਕਰ ਲਓ ਇਹਨੂੰ ਖਰੀਦਣ ਦੇ ਲਈ 647-242-6867। ਜਸਟ 2-3 ਪ੍ਰੋਪਰਟੀਆਂ ਛੋਟੀਆਂ ਦੱਸੋ ਜਿਹੜੀਆਂ ਸਾਡੇ ਭੈਣ ਭਰਾ ਕੁਝ ਛੋਟੇ ਬਜਟ ਦੇ ਵਿੱਚ ਪ੍ਰੋਪਰਟੀ ਖਰੀਦਣੀ ਚਾਹੁਣ।
ਜਗਜੀਤ ਸਿੰਘ, ਆਪਣੇ ਕੋਲ 3-4 ਪ੍ਰੋਪਰਟੀਆਂ ਕੈਟਮ ਦੇ ਵਿੱਚ ਹੈਗੀਆਂ ਜੀ, 2-2.5 ਏਕੜ ਦੇ ਲੋਟ ਹੈਗੇ ਆ ਜਿਹਨਾਂ ਦੇ ਵਿੱਚ ਪਾਰਕਿੰਗ ਜਾਂ ਕਮਰਸ਼ੀਅਲ ਜਾਂ ਕੋਲਡ ਸਟੋਰ ਕੁਛ ਵੀ ਬਣ ਸਕਦਾ ਜੀ, ਤੇ ਇੱਕ 3 ਏਕੜ ਦਾ ਲੋਟ ਹੈਗਾ ਕਮਰਸ਼ੀਅਲ ਉੱਥੇ ਹੀ ਕੈਟਮ ਦੇ ਵਿੱਚ, ਤੇ ਇੱਕ 5 ਏਕੜ ਦਾ ਲੋਟ ਹੈਗਾ ਜੀ, ਤੇ ਇਹਨਾਂ ਦੇ ਵਿੱਚ ਵੀ ਸਾਰਾ ਕੁਝ ਟਰੱਕ ਰਿਲੇਟਡ ਬਹੁਤ ਕੁਝ ਹੋ ਸਕਦਾ ਜੀ, ਤੇ ਬਹੁਤ ਰੀਜ਼ਨੇਬਲ ਪ੍ਰਾਈਸ ਰੇਂਜ ਦੇ ਵਿੱਚ ਹੈਗੀਆਂ ਜੀ ਇਹ।
ਸੋ ਚੈਟਮ ਦੇ ਵਿੱਚ ਕੁਝ ਪ੍ਰਾਪਰਟੀਆਂ ਤੁਹਾਡੇ ਪਾਸ, ਕੁਝ ਵੁੱਡ ਸਟਾਕ ਦੇ ਵਿੱਚ ਲੋਟਸ ਨੇ ਤੇ ਕੁਝ ਤੁਹਾਡੇ ਪਾਸ ਇਹ ਕੈਲੇਡਨ ਦੇ ਵਿੱਚ ਰੇਅਰ ਪ੍ਰੋਪਰਟੀ ਆਈ ਹੈ 24 ਏਕੜ ਦੀ, ਉਹ ਤੁਸੀਂ ਖਰੀਦਣਾ ਚਾਹੁੰਦੇ ਹੋ, ਜਾਂ 10 ਏਕੜ ਦੀ ਪ੍ਰੋਪਰਟੀ ਔਰੰਜ ਬਿੱਲ ਦੇ ਵਿੱਚ ਖਰੀਦਣਾ ਚਾਹੁੰਦੇ ਹੋ, 3.8 million ਦੀ ਇਹ ਤੁਹਾਨੂੰ ਮਿਲ ਸਕਦੇ ਆ 10 ਏਕੜ, ਜਿਹਦੇ ਚ ਟਰੱਕ ਟਰਮੀਨਲ, ਤੁਸੀਂ ਇਹ ਟਰੱਕ ਪਾਰਕਿੰਗ ਦੇ ਲਈ ਇਸ ਨੂੰ ਬਣਾ ਸਕਦੇ ਹੋ ਪੂਰਾ। 647-242-6867 ਜਸਟੂਰ ਦਾ ਨੰਬਰ ਹੈ, ਮੇਰਾ ਨੰਬਰ 416-970-5005 ਹੈ। ਔਰ ਪਿਛਲੇ ਸਮਿਆਂ 'ਚ ਅਸੀਂ ਗੈਸ ਸਟੇਸ਼ਨਾਂ ਦੇ ਉੱਤੇ ਬਹੁਤ ਜ਼ੋਰ ਲਾਇਆ ਸੀ, 3 ਗੈਸ ਸਟੇਸ਼ਨ ਸਾਡੇ ਕੰਡੀਸ਼ਨਲੀ ਸੋਲਡ ਨੇ ਜਿਹੜੇ ਉਹ ਹੋ ਚੁੱਕੇ ਨੇ, ਔਰ ਇੱਕ ਅਲਟਰਾਮਾਰ ਦਾ ਗੈਸ ਸਟੇਸ਼ਨ ਸਟਿਲ ਅਵੇਲੇਬਲ ਹੈ, ਅਤੇ ਅਗਰ ਤੁਸੀਂ ਹੋਰ ਕੋਈ ਆਪਣੀ ਕਮਰਸ਼ੀਅਲ ਪ੍ਰੋਪਰਟੀ, ਕੋਈ ਲੈਂਡ, ਕੋਈ ਗੈਸ ਸਟੇਸ਼ਨ ਵੇਚਣਾ ਚਾਹੁੰਦੇ ਹੋ ਤੇ ਡੈਫੀਨੇਟਲੀ ਕਾਲ ਕਰ ਲਓ, ਜਸਟੂਨ ਨੂੰ ਕਾਲ ਕਰ ਲਓ 647-242-6867। ਤੇ ਮੇਰੇ ਬਹੁਤ ਸਾਰੇ ਲਿਸਨਰ ਇੱਦਾਂ ਦੇ ਨੇ ਜਿਹੜੇ ਅਕਸਰ ਇਹ ਸੋਚਦੇ ਨੇ ਕਿ ਜਗਦੀਸ਼ ਕਰੇਵਾ ਬਹੁਤ ਬਿਜ਼ੀ ਹੈ, ਅਸੀਂ ਇਹਨੂੰ ਕਿਹਾ ਕਾਹਨੂੰ ਬੋਦਰ ਕਰਨਾ ਤੇ ਜਸਟੂਰ ਨੂੰ ਕਾਲ ਕਰ ਲੈਂਦੇ ਹਾਂ। ਜਦੋਂ ਦੇ ਜਸਟੂਰ ਆਏ ਨੇ ਤੇ ਬਹੁਤ ਸਾਰੇ ਸੋਤਿਆਂ ਨੂੰ, ਸਾਡਿਆਂ ਨੂੰ ਇਹ ਕਾਲ ਕਰਨੀ ਸੌਖੀ ਹੋ ਗਈ ਹੈ, ਕਿ ਮੈਂ ਗੱਲੋਂ ਰਿਗਾਰਡ ਵੀ ਕਰਦਾ ਹੈ ਕਿ ਤੁਸੀਂ ਸਤਿਕਾਰ ਕਰਦੇ ਹੋ, ਤੁਸੀਂ ਇੱਜ਼ਤ ਮਾਨ ਦਿੰਦੇ ਹੋ, ਤੁਸੀਂ ਇਹ ਵੀ ਕਹਿੰਦੇ ਹੋ ਜਗਦੀਸ਼ ਸ਼ਾਹ ਮੈਨੂੰ ਲੱਗਦਾ ਤੂੰ ਕਾਫੀ ਬਿਜ਼ੀ ਹੋਵੇਂਗਾ ਤੇ ਇਸ ਲਈ ਤੈਨੂੰ ਕਾਲ ਨਹੀਂ ਕੀਤੀ ਗਈ। ਵੀ ਦੇਖੋ, ਪ੍ਰੋਗਰਾਮ ਤੋਂ ਬਾਅਦ ਮੈਂ 100% ਕਮਿਟਡ ਹਾਂ ਰੀਅਲ ਸਟੇਟ ਦੇ ਲਈ। ਤੁਸੀਂ ਜੇ ਮੇਰੇ ਤੋਂ ਖਬਰਾਂ ਵੀ ਸੁਣੋਗੇ ਵੀ ਆਹ ਕੀ ਹੋ ਗਿਆ, ਉਹ ਕੀ ਹੋ ਗਿਆ, ਮੈਂ ਹੂੰ ਹਾਂ ਕਰਕੇ ਸਾਰ ਦੂੰ। ਤੁਸੀਂ ਪ੍ਰੋਪਰਟੀ ਦੀ ਗੱਲ ਕਰੋਗੇ, ਮੈਂ ਤੁਹਾਡੇ ਨਾਲ 10 ਮਿੰਟ ਲਾਊਂਗਾ ਵੀ ਆਹ ਇੱਦਾਂ 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 ਤੁਸੀਂ ਲੈ ਸਕਦੇ, ਤੁਸੀਂ ਨਹੀਂ ਲੈ ਸਕਦੇ। ਸੋ ਮੈਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ, ਜਸਤੂਰ ਨੂੰ ਤੁਸੀਂ ਕਾਲ ਕਰਨੀ ਹੈ 647-242-6867 ਜਸਤੂਰ ਦਾ ਨੰਬਰ ਹੈ 647-242-8667। ਜੇ ਤੁਹਾਨੂੰ ਲੱਗਦਾ ਕਿ ਜਗਦੀਸ਼ ਗਰੇਵਾਲ ਬਿਜ਼ੀ ਹੈ, ਤੁਹਾਨੂੰ ਪ੍ਰੋਪਰ ਸਰਵਿਸ ਨਹੀਂ ਦੇ ਸਕੇਗਾ, ਤਾਂ ਜਸਤੂਰ ਨੂੰ ਕਾਲ ਕਰ ਲੈਣੀ 647-242-6867 ਦੇ ਉੱਤੇ, ਅਤੇ ਮੈਂ ਤੁਹਾਨੂੰ ਮਿਲ ਕੇ ਖੁਸ਼ ਹੋਵਾਂਗਾ ਔਰ ਤੁਹਾਡੀ ਹੈਲਪ ਕਰਕੇ ਕਿਸੇ ਪ੍ਰੋਪਰਟੀ ਨੂੰ ਖਰੀਦਣ ਦੇ ਲਈ ਜਾਂ ਫਿਰ ਵੇਚਣ ਦੇ ਲਈ ਖੁਸ਼ੀ ਲਵਾਂਗਾ। 647-242-6867 ਜਸਤੂਰ ਦਾ ਨੰਬਰ ਹੈ। ਥੈਂਕ ਯੂ ਜੀ ਸਾਡੇ ਪ੍ਰੋਗਰਾਮ ਸ਼ਿਰਕਤ ਕਰਨ ਦੇ ਲਈ,
ਥੈਂਕ ਯੂ ਵੈਰੀ ਮਚ ਜੀ, ਧੰਨਵਾਦ ਜੀ।
ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਮੇਰੇ ਨਾਲ ਇਸ ਸਮੇਂ ਅਵਤਾਰ ਮਿਨਹਾਸ ਜੀ ਨੇ ਔਰ ਉਹਨਾਂ ਨਾਲ ਗੱਲ ਕਰਕੇ, ਅਤੇ ਉਸ ਤੋਂ ਬਾਅਦ ਕੈਨੇਡਾ ਕੰਜ਼ਿਊਮਰ ਕੇਅਰ ਸਿਸਟਮ ਤੋਂ ਜਸਵੀਰ ਹੁੰਦਲ ਜੀ ਅਤੇ ਬੌਬੀ ਜੀ ਵੀ ਰੈਡੀ ਨੇ। ਥੋੜ੍ਹੀ ਜਿਹੀ ਜਿਹੜੀ ਇਸ ਸਮੇਂ ਚੇਂਜਿਸ ਆ ਰਹੀਆਂ ਨੇ ਮਿਨਿਸਟਰੀ ਦੇ ਵਿੱਚ, ਉਹਦੀ ਵੀ ਗੱਲਬਾਤ ਕਰਨੀ ਹੈ। ਮਿਨਹਾਸ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ ਜਗਦੀਸ਼ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਜਿੱਦਾਂ ਤੁਸੀਂ ਦੱਸ ਹੀ ਰਹੇ ਹਾਂ ਕਿ ਅਸੀਂ 427 ਨਾਂ ਦੀ ਇੱਕ ਰੀਅਲ ਸਟੇਟ ਆਫਿਸ ਖੋਲਿਆ ਹੈਗਾ ਇੱਥੇ ਰੈਕਸਡੇਲ ਦੇ ਵਿੱਚ
ਜੀ,
680 ਰੈਕਸਡੇਲ ਬੁਲਾਬਰਟ ਬੁਡਵਾਈਨ ਰੇਸ ਟਰੈਕ ਦੇ ਸਾਹਮਣੇ। ਤੇ ਸਾਡੇ ਪਾਸ ਜਿੱਦਾਂ ਤੁਸੀਂ ਅੱਗੇ ਆਲਰੇਡੀ ਸਾਡੇ ਸਾਰੇ ਸਰੋਤਿਆਂ ਨੂੰ ਦੱਸ ਹੀ ਚੁੱਕੇ ਹਾਂ ਕਿ ਸਾਡੇ ਕੋਲ ਕੋਈ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ ਆ ਜਿਹਨਾਂ ਦੀ ਸਾਡੇ ਕੋਲ ਡਾਇਰੈਕਟ ਐਕਸੈਸ ਲੈ ਕੇ ਹੈਗਾ ਆ, ਰੀਅਲ ਸਟੇਟ ਦੇ ਨਾਲ ਅਸੀਂ ਐਸੋਸੀਏਟਡ ਹੈਗੇ ਹਾਂ। ਤੇ ਜਿਵੇਂ ਕਿ ਪਲੈਟੋ ਡਿਵੈਲਪਮੈਂਟ, ਪਾਈਨ ਵੈਲੀ, ਫੀਲਡ ਗੇਟ, ਆਪਣੇ ਟ੍ਰੇਜਰ ਹਿੱਲ, ਜਿੰਨੇ ਵੀ ਪ੍ਰੋਜੈਕਟ ਆਉਣੇ ਆ ਸਾਡੇ ਕੋਲ ਡਾਇਰੈਕਟ ਆਉਣੇ ਆ, ਤੇ ਜਿਹੜੇ ਭਾਈ ਸਾਡੇ ਜਿੰਨੇ ਰੀਅਲਟਰ ਹੈਗੇ ਆ, ਜੇ ਉਹ ਵੀ ਕੰਸਟਰਕਸ਼ਨ ਦੇ ਵਿੱਚ ਜ਼ਿਆਦਾ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਬੜਾ ਡਾਇਰੈਕਟ ਐਕਸੈਸ ਹੋਊਗਾ ਇਹਨਾਂ ਕੰਪਨੀਆਂ ਦੇ ਲਈ ਜਿੰਨੇ ਵੀ ਯੂਨਿਟ ਵੇਚਣੇ ਆ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਆਪਣੇ ਸੇਲ ਪਰਸਨ ਹੈਗੇ ਆ ਉਹਨਾਂ ਨੂੰ ਹੀ ਅਸੀਂ ਜਿੱਦਾਂ ਪ੍ਰਾਇਓਰਟੀ ਦੇਣੀ ਆ ਵੀ ਉਹ ਹੀ ਵੇਚ ਸਕਦੇ ਆ, ਤੇ ਉਹ ਤੋਂ ਬਾਅਦ ਦੇ ਵਿੱਚ ਅਸੀਂ ਪਬਲਿਕ ਨੂੰ ਜਾਂ ਆਪਣੇ ਹੋਰ ਰੀਅਲਟਰ ਨੂੰ ਜਾਂ ਰੀਅਲ ਸਟੇਟ ਕੰਪਨੀਆਂ ਨੂੰ ਦੇਵਾਂਗੇ। ਤੇ ਸਾਡੇ ਕੋਲ ਹੁਣ ਰਾਈਟ ਨਾਓ ਦੋ ਪ੍ਰੋਜੈਕਟ ਆ ਰਹੇ ਆ ਬਹੁਤ ਛੇਤੀ, ਇੱਕ ਡੰਡੋਕ ਦੇ ਵਿੱਚ ਸ਼ੈਲਬੋਰਨ ਦੇ ਨਾਲ ਹੀ, ਇੱਕ ਆਪਣੇ ਵਿਸਾਖਾ ਬੀਚ ਦੇ ਵਿੱਚ,
ਇੱਕ ਡੰਡਾਲਕ ਦੇ ਵਿੱਚ ਤੇ ਇੱਕ ਵਿਸਾਖਾ ਬੀਚ ਦੇ ਵਿੱਚ ਟਾਊਨ ਹਾਊਸਿਸ ਨੇ। ਡੰਡਾਲਕ ਦੇ ਵਿੱਚ ਡਿਟੈਚ ਕਰਤੇ ਟਾਊਨ ਹਾਊਸਿਸ ਵੀ ਨੇ ਉਹਨਾਂ ਦੇ ਨਾਲ?
ਹਾਂਜੀ, ਟਾਊਨ ਹਾਊਸਿਸ ਡੰਡਾਕ ਦੇ ਵਿੱਚ ਓਨਲੀ ਡਿਟੈਚ ਸਿੰਗਲ ਘਰ ਹੈਗੇ ਆ, ਕੋਈ 2200-2300 ਸਕੁਅਰ ਫੁੱਟ ਵਾਲੇ
ਜੀ।
ਡੰਡਾਕ ਦੇ ਵਿਸਾਖਾ ਦੇ ਵਿੱਚ ਲਗਜ਼ਰੀ ਟਾਊਨ ਹਾਊਸਿਸ ਹੈਗੇ ਆ, ਉਹ ਹੈਗੇ ਆ ਕੋਈ 1400 ਸਕੁਅਰ ਫੀਟ ਤੋਂ ਸ਼ੁਰੂ ਹੋ ਕੇ 2000 ਸਕੁਅਰ ਫੀਟ ਤੱਕ
ਜੀ ਜੀ।
ਤੇ ਨਾਲ ਨਾਲ ਆਪਣੇ ਵੀ ਸਾਰੇ ਰੀਅਲਟਰ ਭਰਾਵਾਂ ਨੂੰ ਫਿਰ ਮੈਂ ਇੱਕ ਵਾਰੀ ਕਹਿੰਦਾ ਕਿ ਜੇ ਜਿਹੜੇ ਮੈਨੂੰ ਜਾਣਦੇ ਵੀ ਜਾਂ ਸੁਣ ਰਹੇ ਆ, ਤੇ ਬਹੁਤ ਹੀ ਵਧੀਆ ਸਾਡੇ ਕੋਲ ਜੋ ਰੀਸੇਲ ਦਾ ਕੰਮ ਕਰ ਰਹੇ ਉਹਦਾ ਕਰ ਹੀ ਰਹੇ ਆ, ਪਰ ਜਿਹੜਾ ਉਹਨਾਂ ਨੂੰ ਐਕਸਟਰਾ ਇਹ ਮਨੀ ਅਸੀਂ ਆਲਮੋਸਟ 1500 ਲਾਈਕ ਘਰ ਇਸ ਲਈ 1000-1500 ਘਰ
ਜਿਹੜਾ
ਹਰ ਸਾਲ ਦਾ ਬਣਾਈ ਦਾ, ਉਹਦੇ ਵਿੱਚ ਉਹਨਾਂ ਨੂੰ ਐਕਸਟਰਾ ਦੇ ਕੈਨ ਮੇਕ ਲੋਟ ਆਫ ਮਨੀ।
ਨੰਬਰ ਮੈਂ ਦੇ ਦਵਾਂ ਅਵਤਾਰ ਮਿਨਹਾਸ ਜੀ ਦਾ, ਤੁਸੀਂ 427 ਰਿਐਲਟੀ ਇੰਕ ਬ੍ਰੋਕਰੇਜ ਨੂੰ ਜੁਆਇਨ ਕਰਨਾ 416-744-93-93 ਦੇ ਉੱਤੇ, 416-744-93-93 ਅਵਤਾਰ ਮਿਨਹਾਸ ਜੀ ਦਾ ਨੰਬਰ ਹੈ। ਸੋ ਇਸ ਨੰਬਰ ਤੇ ਕਾਲ ਕਰੋ, ਤੁਸੀਂ ਘਰ ਬੁੱਕ ਕਰਾਉਣਾ ਜਾਂ ਫਿਰ ਤੁਸੀਂ ਜੁਆਇਨ ਕਰਨਾ ਇਹਨਾਂ ਦੀ ਰੀਅਲ ਸਟੇਟ ਬ੍ਰੋਕਰੇਜ ਨੂੰ 416-744-93-93। ਮੇਰੇ ਨਾਲ ਕੈਨੇਡਾ ਕੰਜ਼ੂਮਰ ਕੇਅਰ ਅਸੋਸੀਏਸ਼ਨ ਤੋਂ ਜਸਵੀਰ ਹੁੰਦਲ ਜੀ, ਉਸ ਤੋਂ ਰਾਈਟ ਵੇ ਬਾਅਦ ਗੁਰਸ਼ਰਨ ਬਾਬੂ ਸਿੱਧੂ ਜੀ ਅਪਡੇਟ ਕਰਨਗੇ ਕਿ ਕੀ ਅੱਜ ਦੀ ਕੈਬਨਿਟ ਦੀ ਸੂਰਤ ਹਾਲ ਨਜ਼ਰ ਆ ਰਹੀ ਹੈ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਵੀਰ ਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ।
ਹਾਂ ਗਰੇਵਾਲ ਸਾਹਿਬ, ਮੈਂ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਕਿ ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਤੇ ਉਹ ਕਾਨੂੰਨ ਮੁਤਾਬਕ ਕਿਵੇਂ ਕਰਜ਼ਿਆਂ ਚੋਂ ਨਿਕਲ ਸਕਦਾ, ਤੇ ਸਾਡੀ ਕੰਪਨੀ ਲੰਮੇ ਸਮੇਂ ਤੋਂ ਉਹਨਾਂ ਭੈਣ ਭਰਾਵਾਂ ਦੀ ਹੈਲਪ ਕਰਦੀ ਆ ਰਹੀ ਆ। ਇਸ ਪ੍ਰੋਗਰਾਮ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾਇਆ ਜਾ ਸਕਦਾ। 75% ਤੱਕ ਉਹ ਕਰਜ਼ਾ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਜਿੰਨੇ ਵੀ ਅਨਸਿਕਿਉਰਡ ਕਰਜ਼ੇ ਨੇ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ, ਉਹ ਕਰਜ਼ੇ ਪਰਸਨਲ ਹੋਣ, ਕਰਜ਼ੇ ਬਿਜ਼ਨਸ ਦੇ ਹੋਣ, ਰੈਵਨਿਊ ਕਰੇਡਾ ਦੇ ਪੈਸੇ ਦੇਣ ਵਾਲੇ ਹੋਣ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਹੈ ਪੈਸਿਆਂ ਸੰਬੰਧੀ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਮੂਡ ਗਾਰਨਿਸ਼ ਹੋਏ ਹੋਏ ਨੇ, ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ। ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ ਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਜਾਂ ਉਹਨਾਂ ਕੋਲ ਕਰਜ਼ੇ ਵਾਪਸ ਨਹੀਂ ਹੋ ਸਕਣੇ, ਤਾਂ ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-500-2-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ, ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ, ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ ਉਹ ਭੈਣ ਭਰਾ ਕ੍ਰੈਡਿਟ ਨੂੰ ਰੀਇਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ। ਆਫਿਸ ਦਾ ਫੋਨ ਨੰਬਰ 416-500-2-3100
ਇਹਨਾਂ ਨੰਬਰ ਹੈ। ਕੈਨੇਡਾ ਕੰਜ਼ੂਮਰ ਕੇਅਰ ਅਸੋਸੀਏਸ਼ਨ ਤੋਂ ਜਸਵੀਰ ਸਿੰਘ ਹੁੰਦਲ ਜੀ ਸਾਡੇ ਨਾਲ ਇਸ ਸਮੇਂ ਗੱਲਬਾਤ ਕਰ ਰਹੇ ਸਨ। ਥੈਂਕ ਯੂ ਸੋ ਮਚ ਹੁੰਦਲ ਸਾਹਿਬ,
ਧੰਨਵਾਦ ਜੀ,
ਧੰਨਵਾਦ। ਔਰ ਗੁਰਸ਼ਰਨ ਬਾਬੂ ਸਿੱਧੂ ਜੀ ਮੇਰਾ ਜੁੜ ਚੁੱਕੇ ਨੇ। ਬਾਬੂ ਜੀ ਆਏ ਨੂੰ ਪ੍ਰੋਗਰਾਮ ਵਿੱਚ?
ਜਗਦੀਸ਼ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ,
ਧੰਨਵਾਦ ਜੀ। ਕੀ ਪ੍ਰੈਡਿਕਸ਼ਨ ਹੈ ਅੱਜ ਦੀ ਇਸ ਸਮੇਂ, ਜੋ ਹੁਣ ਤੋਂ ਕੁਝ ਹੀ ਸਮਿਆਂ ਮਿੰਟਾਂ ਦੇ ਵਿੱਚ ਹੀ ਕਹਿ ਲਈਏ ਆਪਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਜਿਹੜਾ ਐਲਾਨ ਕਰ ਦਿੱਤਾ ਜਾਵੇਗਾ, ਸੋ ਲੁਕਸ ਲਾਈਕ ਸਾਈਜ਼ੇਬਲ ਸ਼ੇਕਅਪ ਜਿਹੜੀ ਇਸ ਸਮੇਂ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੀ।
ਮੈਨੂੰ ਕੁਛ ਚਿਹਰੇ ਜਿਹੜੇ ਅੰਟੇਰੀ ਤੋਂ ਦੋ ਨਵੇਂ ਨਜ਼ਰ ਆਏ ਆ, ਮਾਰਕ ਹੋਲੈਂਡ ਜਿਹੜੇ ਕਿ ਵੈਟਰਨ ਐਮਪੀ ਆ ਤੇ ਉਹ ਮਿਨਿਸਟਰ ਬਣ ਜਾ ਰਹੇ ਆ, ਤੇ ਮਾਰਸੀ ਯੈਨ ਜਿਹੜੇ ਕਿ ਸੀਬੀਸੀ ਦੇ ਰਿਨੋਨ ਜਰਨਲਿਸਟ ਸੀਗੇ, ਬਾਈ ਇਲੈਕਸ਼ਨ ਜਦੋਂ ਬਿਲ ਮੋਰਲੋ ਨੇ ਆਪਣੀ ਰਾਈਡਿੰਗ ਛੱਡੀ ਹੈ ਤੇ ਉੱਥੋਂ ਇਲੈਕਸ਼ਨ ਲੜੀ ਸੀ ਇਹਨਾਂ ਨੇ, ਤਾਂ ਉਹ ਮਿਨਿਸਟਰੀ ਵਿੱਚ ਆ ਰਹੇ ਆ ਹੁਣੇ ਹੁਣੇ, ਉਹਨਾਂ ਦਾ ਨਾਮ ਵੀ ਆਇਆ ਉਹ ਆ ਰਹੇ ਆ। ਸੋ ਜਿਵੇਂ ਤੁਸੀਂ ਕਿਹਾ ਆ, ਡੈਫੀਨੇਟਲੀ
ਇੱਕ ਵੱਡੀ ਹਲਚਲ ਹੈਗੀ ਆ ਕੈਬਨਿਟ ਦੇ ਵਿੱਚ, ਤੇ ਤੁਸੀਂ ਦੇਖਿਆ ਹੋਣਾ ਕਿ ਈਵਨ ਉਹਨਾਂ ਦੇ ਆਪਣੇ ਸਟਾਫ ਦੇ ਵਿੱਚ ਵੀ ਉਹਨਾਂ ਨੇ ਥੋੜੀ ਤਬਦੀਲੀਆਂ ਕੀਤੀਆਂ, ਡਿਪਟੀ ਚੀਫ ਆਫ ਸਟਾਫ ਜਿਹੜੇ ਉਹਨਾਂ ਦੇ ਹੈਗੇ ਆ ਉਹ ਨਵੇਂ ਦੋ ਚਿਹਰੇ ਲਿਆਂਦੇ ਆ, ਸੋ ਲੱਗ ਰਿਹਾ ਕਿ ਪੀ ਐਮ ਓ ਤੇ ਕੈਬਨਿਟ ਦੇ ਵਿੱਚ ਇਸ ਵਾਰ ਤੁਹਾਨੂੰ ਥੋੜਾ ਜਿਹਾ ਡਿਫਰੈਂਸ ਦੇਖਣ ਨੂੰ ਮਿਲ ਸਕਦਾ ਆ।
ਔਰ ਪੰਜਾਬੀ ਭਾਈਚਾਰੇ ਲਈ ਵੱਡੀ ਖਬਰ ਇਹ ਹੈ ਕਿ ਹਰਜੀਤ ਸਿੰਘ ਸੱਜਣ ਦਾ ਤੈਅ ਹੈ ਕਿ ਉਹ ਡਿਫੈਂਸ ਮਿਨਿਸਟਰ ਨਹੀਂ ਹੋਣਗੇ, ਤੇ ਪੋਸੀਬਿਲਟੀ ਹੈ ਕਿਆਸ ਰਹੀਆਂ ਨੇ ਕਿ ਅਨੀਤਾ ਆਨੰਦ ਅਗਲੀ ਡਿਫੈਂਸ ਮਿਨਿਸਟਰ ਹੋ ਸਕਦੀ ਹੈ।
ਮੈਂ ਦੇਖੋ ਜੀ, ਜਗਦੀਸ਼ ਜੀ ਇਹ ਮੰਨਦਾ ਹੈ ਕਿ ਹਰਜੀਤ ਸੱਜਣ ਭਾਈਚਾਰੇ ਜਦੋਂ ਮਿਨਿਸਟਰ ਬਣੇ ਸੀ ਅਸੀਂ ਬੜੀਆਂ ਵਧਾਈਆਂ ਵੀ ਦਿੱਤੀਆਂ, ਬਹੁਤ ਲੋਕਾਂ ਦੇ ਜਸ਼ਨ ਮਨਾਏ, ਪਰ ਸੱਚ ਕਈ ਵਾਰ ਕੌੜਾ ਹੁੰਦਾ ਹੈ ਤੇ ਸੱਚ ਇਹੀ ਆ ਕਿ ਹਰਜੀਤ ਸੱਜਣ ਐਜ਼ ਅ ਮਿਨਿਸਟਰ ਅਖੀਰ ਵਿੱਚ ਟੋਟਲ ਫੇਲੀਅਰ ਸਾਬਤ ਹੋਏ ਨੇ। ਉਹਨਾਂ ਦੇ ਮਿਨਿਸਟਰੀ ਦੇ ਵਿੱਚ ਸਭ ਤੋਂ ਵੱਧ ਕੰਟਰੋਵਰਸੀਜ਼ ਰਹੀਆਂ, ਸਭ ਤੋਂ ਵੱਧ ਸਕੈਂਡਲ ਰਹੇ, ਤੇ 6 ਸਾਲ ਰਹਿ ਕੇ ਵੀ ਕੋਈ ਪ੍ਰਭਾਵ ਨਹੀਂ ਛੱਡ ਸਕੇ ਮਿਨਿਸਟਰੀ ਦੇ ਵਿੱਚ, ਤੇ ਯੂਨੈਨੀਮਸਲੀ ਚਾਹੇ ਕੋਈ ਓਪੋਜੀਸ਼ਨ ਪਾਰਟੀ ਹੈ ਚਾਹੇ ਕੋਈ ਜਰਨਲਿਸਟ ਹੈ। ਇਹ ਜਰਨਲਿਸਟ ਇਸ ਲਈ ਨਹੀਂ ਕਹਿੰਦੇ ਕਿਉਂਕਿ ਉਹਨੇ ਦਸਤਾਰ ਦੇ ਖਿਲਾਫ ਆ, ਉਹੀ ਜਰਨਲਿਸਟ ਜਗਮੀਤ ਸਿੰਘ ਦੀ ਕਈ ਵਾਰ ਤਾਰੀਫ ਕਰਦੇ ਵੀ ਦੇਖੇ ਆ, ਪਰ ਹਰਜੀਤ ਸੱਜਣ ਦੀ ਰਿਮੂਵਲ ਦੇ ਵਾਸਤੇ ਜ਼ਿਆਦਾਤਰ ਜਰਨਲਿਸਟ ਇਹ ਚਾਹੁੰਦੇ ਸੀ ਕਿ ਉਹਨਾਂ ਨੂੰ ਕੈਬਨਿਟ ਚੋਂ ਹੀ ਸ਼ਟ ਆਊਟ ਕਰ ਦਿੱਤਾ ਜਾਵੇ, ਪਰ ਮੈਨੂੰ ਲੱਗਦਾ ਕੈਬਨਿਟ ਚੋਂ ਸ਼ਾਇਦ ਬਚ ਜਾਣ। ਉਹ ਪਰਿਸਥਿਤੀਆਂ ਦੇਖਦੇ ਹੋਏ ਕਿ ਕਿਸ ਬੰਦੇ ਨੂੰ ਲੈ ਕੇ ਆਉਣਾ ਹੈ, ਗਰੁੱਪਿਜ਼ਮ ਦੇਖਦੇ ਹੋਏ, ਪਰ ਡਿਫੈਂਸ ਮਿਨਿਸਟਰੀ ਉਹਨਾਂ ਦੀ ਪੱਕਾ ਹੀ ਜਾਂਦੀ ਨਜ਼ਰ ਆ ਰਹੀ ਹੈ।
ਅੱਛਾ ਬਾਬੂ ਜੀ, ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਕੀ ਕਾਰਨ? ਗਲਤੀਆਂ ਤਾਂ ਜਰਨੈਲਾਂ ਨੇ ਕੀਤੀਆਂ ਨੇ, ਕੋਈ ਲੜਾਈ ਦੇ ਵਿੱਚ ਤਾਂ ਫੇਲ ਹੋਏ ਨਹੀਂ ਗਏ, ਸੈਕਸ਼ੁਅਲ ਹਰਾਸਮੈਂਟ ਤੇ ਸੈਕਸ਼ੁਅਲ ਮਿਸਕੰਡਕਟ ਜਿਹੜੇ ਸਾਰੇ ਕੇਸ ਚੱਲੇ ਨੇ, ਸਾਡੇ 7-8 ਜਰਨੈਲ ਨੇ ਜਿਹੜੇ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਹੱਥ ਧੋਣੇ ਪੈ ਗਏ, ਜਿਹੜੇ ਵੀ ਜਰਨੈਲ ਨੂੰ ਉਹ ਲਾਉਂਦੇ ਸੀਗੇ ਤੇ ਉਹਦਾ ਹੀ ਕੋਈ ਨਾ ਕੋਈ ਕੇਸ ਨਿਕਲਿਆ ਆਉਂਦਾ ਸੀਗਾ, ਸੋ ਮਜ਼ਾਕ ਬਣ ਚੁੱਕੀ ਸੀ ਕੈਨੇਡਾ ਦੀ ਆਰਮੀ ਤੇ ਇਹ। ਹਰਜੀਤ ਸਿੰਘ ਸੱਜਣ ਕੀ ਕਰਦੇ ਉੱਥੇ?
ਵੈਟਿੰਗ ਪ੍ਰੋਸੈਸ ਸੀ ਜਦੋਂ ਇਹਨਾਂ ਨੂੰ ਕੰਪਲੇਨ ਸੀਗੀਆਂ, ਉਹ ਤੇ ਕੋਈ ਐਕਸ਼ਨ ਨਾ ਲੈਣਾ, ਉਹ ਹੀ ਫੇਲੀਅਰ ਇਹਨਾਂ ਦਾ। ਤੇ ਇਸ ਵੇਲੇ ਡਿਫੈਂਸ ਪੋਰਟਫੋਲੀਓ ਤੇ ਇੱਕ ਔਰਤ ਦਾ ਆਉਣਾ ਇੱਕ ਵੈਲਕਮਿੰਗ ਸਟੈਪ ਹੋਏਗਾ। ਅਨੀਤਾ ਆਨੰਦ ਪਿਛਲੇ ਕੈਬਨਿਟ ਵਿੱਚ ਇੱਕ ਸਟਾਰ ਵਜੋਂ ਉੱਭਰ ਕੇ ਆਏ ਨੇ ਪ੍ਰੋਕਿਓਰਮੈਂਟ ਦੇ ਵਿੱਚ। ਅੱਜ ਵੀ ਦੇਖ ਲਓ ਕੈਨੇਡਾ ਦੁਨੀਆ ਦੇ ਬਹੁਤੇ ਦੇਸ਼ਾਂ ਤੋਂ ਵੈਕਸੀਨੇਸ਼ਨ ਤੋਂ ਉੱਪਰ ਚੱਲ ਰਿਹਾ ਆ, ਲੋਕੀ ਕੈਨੇਡੀਅਨ ਮਾਡਲ ਨੂੰ ਪਸੰਦ ਕਰ ਰਹੇ ਆ, ਤੇ ਅਨੀਤਾ ਆਨੰਦ ਦਾ ਇੱਕ ਵੱਡਾ ਰੋਲ ਰਿਹਾ ਆ। ਅਨੀਤਾ ਆਨੰਦ ਡੈਫੀਨੇਟਲੀ ਡਿਜ਼ਰਵ ਕਿ ਉਹਨਾਂ ਨੂੰ ਉਹਨਾਂ ਦੇ ਜੋ ਪੋਰਟਫੋਲੀਓ ਆ ਉਹ ਚ ਉਹਨਾਂ ਨੂੰ ਅਪਗ੍ਰੇਡ ਮਿਲਿਆ ਜਾਵੇ, ਉਹਨਾਂ ਨੇ ਅਰਨ ਕੀਤਾ ਆ। ਜਿਵੇਂ ਕੁਛ ਇੱਕ ਮਿਨਿਸਟਰ ਜਿਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਤੇ ਪ੍ਰਭਾਵ ਛੱਡਿਆ, ਉਹਨਾਂ ਚ ਅਨੀਤਾ ਆਨੰਦ ਇੱਕ ਸੀਗੇ, ਤੇ ਉਹ ਅੱਜ ਮੈਨੂੰ ਲੱਗਦਾ ਉਹਨਾਂ ਨੂੰ ਉਸਦੇ ਲਈ ਸ਼ਾਬਾਸ਼ ਮਿਲਣ ਜਾ ਰਹੀ।
ਬਾਬੂ ਜੀ, ਅਨੀਤਾ ਆਨੰਦ ਦਾ ਪਰਿਵਾਰਕ ਪਿਛੋਕੜ ਆ ਜਿਹੜਾ ਸਾਰਾ ਡਾਕਟਰੀ ਦੇ ਨਾਲ ਸੰਬੰਧਿਤ ਰਿਹਾ ਵਾ ਤੇ ਵਕਾਲਤ ਦੇ ਨਾਲ ਸੰਬੰਧਿਤ ਰਿਹਾ ਵਾ, ਤੇ ਇਹ ਡਿਫੈਂਸ ਦੇ ਵਿੱਚ ਕੀ ਉਹ ਕਾਮਯਾਬ ਹੋ ਸਕਣਗੇ? ਕੀ ਉਹਨਾਂ ਨੂੰ ਮਿਲਟਰੀ ਦੇ ਬਾਰੇ ਚ ਜਾਂ ਫਿਰ ਜਿਹੜੇ ਡਿਫੈਂਸ ਦੇ ਮਾਮਲੇ ਨੇ ਦੁਨੀਆ ਭਰ ਦੇ ਉਹਨਾਂ ਦੀ ਉਹਨਾਂ ਤੇ ਪਕੜ ਹੋਵੇਗੀ?
ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਾਲਿਸੀ ਮੈਟਰ ਹੈ। ਰਣਜੀਤ ਸੱਜਣ ਵੀ ਰਿਜ਼ਰਵਿਸਟ ਸੀਗੇ, ਲੈਫਟੀਨੈਂਟ ਕਰਨਲ, ਇਹ ਤਾਂ ਸੋ ਜਿਹੜਾ ਅਨੀਤਾ ਆਨੰਦ ਦਾ ਐਜੂਕੇਸ਼ਨ ਪਿਛੋਕੜ ਆ ਉਹ ਮੈਨੂੰ ਲੱਗਦਾ ਕੈਬਨਿਟ ਚ ਬਹੁਤ ਉੱਤੇ ਆ। ਅਨੀਤਾ ਆਨੰਦ ਇਹ ਜਿੱਥੇ ਇੱਕ ਲੋਇਰ ਆ ਉਹਦੇ ਨਾਲ ਯੂਨੀਵਰਸਿਟੀ ਵਿੱਚ ਲਾਅ ਪੜ੍ਹਾਉਂਦੇ ਰਹੇ ਆ, ਪਾਲਿਸੀ ਦੇ ਸਮਝ, ਕੌਨਸਟੀਟਿਊਸ਼ਨਲ ਲਾਅ ਦੀ ਸਮਝ, ਕਾਰਪੋਰੇਟ ਲਾਅ ਦੀ ਸਮਝ ਉਹਨਾਂ ਨੂੰ ਬਹੁਤ ਜ਼ਿਆਦਾ ਹੈਗੀ ਆ। ਇਸ ਵੇਲੇ ਇਹੋ ਜਿਹੇ ਹੀ ਸ਼ਖਸ ਦੀ ਲੋੜ ਹੈ ਜਿਹਨੂੰ ਕੌਨਸਟੀਟਿਊਸ਼ਨ ਲਾਅ ਦੀ ਜ਼ਿਆਦਾ ਸਮਝ ਹੋਵੇ, ਇਹ ਬਰੀਕੀਆਂ ਦੀ ਸਮਝ ਹੋਵੇ, ਤੇ ਅਨੀਤਾ ਆਨੰਦ ਜਿੱਥੇ ਕਈ ਵਾਰੀ ਕਿਸੇ ਚੀਜ਼ ਨੂੰ ਸਾਫ਼ ਕਰਨਾ ਹੋਵੇ ਨਾ ਉਹਦੇ ਇੱਕ ਐਕਸਪਰਟ ਦੀ ਲੋੜ ਹੁੰਦੀ ਆ, ਤੇ ਮੈਨੂੰ ਲੱਗਦਾ ਅਨੀਤਾ ਆਨੰਦ ਕੁਡ ਬੀ ਅ ਗੁੱਡ ਫਿਟ ਕਿਸੇ ਵੀ ਮਿਨਿਸਟਰੀ ਦੇ ਵਿੱਚ।
ਔਰ ਮਾਰਕ ਗਾਰਨੀਓ, ਉਹਨਾਂ ਨੇ ਕਿਹੜੀ ਐਸੀ ਗੱਲ ਕਰਤੀ ਕਿ ਉਹਨਾਂ ਨੂੰ ਆਪਣੇ ਵਿਦੇਸ਼ ਮੰਤਰੀ ਤੋਂ ਹੱਥ ਧੋਣੇ ਪੈ ਗਏ ਨੇ?
ਦੇਖੋ, ਇੱਕ ਤਾਂ ਏਜ ਫੈਕਟਰ ਵੀ ਨਾਲ ਚੱਲ ਰਹੀ ਆ, ਦੂਜੀ ਗੱਲ ਮਾਰਕ ਗਾਰਨੀਓ ਵੈਰੀ ਅਕੰਪਲਿਸ਼ਡ ਪਰਸਨ, ਪਹਿਲੇ ਕੈਨੇਡੀਅਨ ਜਿਹੜੇ ਸਪੇਸ ਤੇ ਗਏ ਸੀਗੇ। ਚਾਈਨਾ ਦੀ ਪਾਲਿਸੀ ਰਹੀ ਹੋਵੇ ਜਿੱਥੇ ਮਾਈਕਲਸ ਦੇ ਕੇਸ ਸੀਗਾ ਜਿੱਥੇ ਦਾ ਲੰਮਾ ਡਰੈਗ ਹੋ ਗਿਆ, ਇਹੋ ਜਿਹੀ ਕੁਛ ਹੋਰ ਫੋਰਨ ਪਾਲਿਸੀ ਲੱਗਦਾ ਇਹ ਮੰਨਿਆ ਜਾ ਰਿਹਾ ਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਵਿੱਚ ਫੋਰਨ ਪਾਲਿਸੀ ਕਿਤੇ ਨਾ ਕਿਤੇ ਕਮਜ਼ੋਰ ਦਿਖੀ ਆ, ਇਸ ਲਈ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਆ ਉਹਨਾਂ ਦੇ ਪੋਰਟਫੋਲੀਓ ਤੋਂ। ਤੇ ਇੱਕ ਹੈਲਥ ਮਿਨਿਸਟਰ ਪੈਟੀ ਹੈਜ ਨੂੰ ਵੀ ਐਕਸਪੈਕਟੇਸ਼ਨ ਆ ਪਾਸੇ ਕੀਤਾ ਜਾ ਰਿਹਾ, ਉਹਨਾਂ ਦੇ ਕੰਟਰੋਵਰਸ਼ੀਅਲ ਰਿਮਾਰਕਸ ਜਾਂ ਉਹਨਾਂ ਦੇ ਕਈ ਵਾਰ ਨਜ਼ਰ ਆਇਆ ਕੋਵਿਡ ਦੇ ਦੌਰਾਨ ਕਿ ਜਿਹੜੀ ਸਭ ਤੋਂ ਵੀਕ ਲਿੰਕ ਸੀ, ਸਭ ਤੋਂ ਕਮਜ਼ੋਰ ਕੜੀ ਪੂਰੇ ਉਸ ਸਿਸਟਮ ਦੇ ਵਿੱਚ ਸੀ ਜਿੱਥੇ ਪ੍ਰੋਕਿਓਰਮੈਂਟ ਦੀ ਗੱਲ ਹੋ ਰਹੀ ਸੀ, ਫਾਈਨੈਂਸ ਮਿਨਿਸਟਰ ਦੀ ਤੇ ਹੈਲਥ ਦੀ, ਤਾਂ ਹੈਲਥ ਮਿਨਿਸਟਰ ਥੋੜੇ ਕਮਜ਼ੋਰ ਨਜ਼ਰ ਆਉਂਦੇ ਸੀ, ਤੇ ਉਹਨਾਂ ਦਾ ਵੀ ਬਦਲਾਅ ਨਜ਼ਰ ਆ ਰਿਹਾ ਹੈ
ਜੀ। ਬਾਬੂ ਜੀ ਪੀਲ ਰੀਜਨ ਦੇ ਵੱਲ ਵਾਪਸ ਆਈਏ ਕਿ ਪੀਲ ਰੀਜਨ ਦੇ ਵਿੱਚੋਂ ਖਾਸ ਤੌਰ 'ਚ ਬ੍ਰਹਮਟਨ ਅਤੇ ਮਿਸਾਕਾ ਦੇ ਵਿੱਚੋਂ ਕੋਈ ਕਿਹੜੇ ਮਿਨਿਸਟਰ ਹੋਣਗੇ?
ਦੇਖੋ ਉਮਰ ਅਲ ਗਾਬਰਾ ਤਾਂ ਡੈਫੀਨੇਟਲੀ ਇਨ ਹੈਗੇ ਆ
ਜੀ,
ਬਾਕੀ ਲੁਕਿੰਗ ਐਟ ਦ ਸਾਈਜ਼ ਆਫ ਦ ਸਿਟੀ ਮੈਂ ਆਸ ਕਰਦਾ ਹਾਂ, ਮੈਂ ਹੋਪ ਕਰਦਾ ਹਾਂ, ਹਲੇ ਕੋਈ ਇਸ ਬਾਰੇ ਕਨਫਰਮੇਸ਼ਨ ਨਹੀਂ ਹੈਗੀ, ਕੋਈ ਹਲੇ ਨਜ਼ਰ ਨਹੀਂ ਆ ਰਿਹਾ, ਅਸੀਂ ਉਮੀਦ ਕਰਦੇ ਹਾਂ ਕਿ ਕਾਸ਼ ਸਾਡੇ ਬ੍ਰਹਮਟਨ ਦੇ ਵਿੱਚ ਇਸ ਵਾਰ ਕੋਈ ਮਿਨਿਸਟਰ ਬਣ ਸਕੇ, ਇਹ ਦੋਨੋਂ ਸਾਡੇ ਬਹੁਤ ਕਾਬਿਲ ਐਮ ਪੀ ਨੇ, ਖਾਸ ਰੂਬੀ ਸੋਤਾ ਜੀ ਹੈਗੇ ਆ ਜਾਂ ਫਿਰ ਕਮਲ ਖਹਿਰਾ, ਕੋਈ ਵੀ ਅਗਰ ਕਿਸੇ ਦਾ ਨੰਬਰ ਲੱਗਦਾ ਹੈ ਆਈ ਵਿਲ ਬੀ ਵੈਰੀ ਹੈਪੀ, ਪਰ ਇਸ ਵੇਲੇ ਕੋਈ ਹਲੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ, ਪਰ ਅਗਰ ਕੁਛ ਪੰਜ ਮਿੰਟਾਂ ਚ ਪਤਾ ਲੱਗ ਜਾਵੇ ਕੋਈ ਬਣ ਰਿਹਾ ਤੇ ਆਈ ਵਿਲ ਬੀ ਵੈਰੀ ਹੈਪੀ, ਲੈਟਸ ਹੋਪ, ਆਪ ਹੋਪ ਹੀ ਕਰਦੇ
ਬਾਬੂ ਜੀ। ਕਮਲ ਖਹਿਰਾ ਦੇ ਨਾਲ ਜਿੰਨੀ ਕੁ ਮੇਰਾ ਵਾਹ ਵਾਸਤਾ ਪੈਂਦਾ ਰਿਹਾ, ਕੁਐਸਚਨ ਆਨਸਰ ਹੁੰਦੇ ਰਹੇ ਨੇ, ਮੈਨੂੰ ਉਹ ਮਿਨਿਸਟਰੀਅਲ ਮਟੀਰੀਅਲ ਨਹੀਂ ਲੱਗਦੇ ਗੇ, ਰੂਬੀ ਸੋਤਾ ਮੈਨੂੰ ਜ਼ਰੂਰ ਮਿਨਿਸਟਰ ਮਟੀਰੀਅਲ ਲੱਗਦੇ ਨੇ।
ਦੇਖੋ ਮੈਂ ਇਸ ਬਾਰੇ
ਕੋਈ ਮੈਂ ਦੇਖੋ ਇਹ ਨਹੀਂ ਕਹਿੰਦਾ ਕਿ ਪਰਸਨਲੀ ਜਾਂ ਫਿਰ ਕੋਈ ਗੱਲ ਬਾਤ ਏਦਾਂ, ਤੁਸੀਂ ਮੇਰੇ ਕੋਲ ਇੰਟਰਵਿਊ ਪਈ ਹੈ, ਮੈਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਇੰਟਰਵਿਊ ਕੀਤੀ ਸੀ ਉਹਨਾਂ ਦੇ ਨਾਲ, ਔਰ ਉਹਦੇ ਤੇ ਅਗਲੇ ਦਿਨ ਮੈਨੂੰ ਪੂਰੇ ਦਿਨ ਪੂਰਾ ਉਹਤੇ ਟਾਕ ਸ਼ੋਅ ਕਰਨਾ ਪਿਆ ਸੀਗਾ ਕਿ ਕਿੰਨੀਆਂ ਗਲਤੀਆਂ ਕੀਤੀਆਂ ਨੇ ਇਹਨਾਂ ਨੇ, ਔਰ ਕੀ ਇਹਨਾਂ ਨੂੰ ਇਮੀਗ੍ਰੇਸ਼ਨ ਦੀ ਪਾਲਿਸੀ ਦੇ ਉੱਤੇ ਸਮਝ ਕੇ ਪਕੜਾ।
ਮੈਂ ਮੰਨਦਾ ਆ, ਇੰਨਾ ਮੈਂ ਜ਼ਰੂਰ ਮੰਨਦਾ ਆ ਕਿ ਰੂਬੀ ਸਹੋਤਾ ਚ ਕਾਬਲੀਅਤ ਹੈਗੀ ਆ ਕਿ ਕਿਸੇ ਇਸ਼ੂ ਨੂੰ ਵੀ ਉਹ ਸਟ੍ਰੇਟ ਹੈਡਸ ਔਨ ਲਿਆਉਣ ਦੀ ਸਮਰੱਥਾ ਰੱਖਦੇ ਆ। ਜੇ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਆ, ਜਦੋਂ ਰੈਲਤ ਗੁਡੇਲ ਦੀ ਰਿਪੋਰਟ ਆਈ ਸੀਗੀ ਜਿੱਥੇ ਕੁਛ ਇੱਕ ਕੰਟਰੋਵਰਸ਼ੀਅਲ ਰਿਮਾਰਕ ਸੀ ਤੇ ਵਰਡਿੰਗ ਵਰਤੀ ਗਈ ਸੀਗੀ, ਉਦੋਂ ਬਹੁਤ ਲਿਬਰਲ ਐਮ ਪੀ ਨੇ ਸਾਇਲੈਂਸ ਰੱਖਣ ਦੀ ਧਾਰਨਾ ਕੀਤੀ ਸੀ ਕਿ ਚੁੱਪ ਰਹਿਣਾ ਵਾ। ਰੂਬੀ ਸਹੋਤਾ ਨੂੰ ਮੈਂ ਇੱਕ ਕ੍ਰੈਡਿਟ ਜ਼ਰੂਰ ਦੇਵਾਂਗਾ, ਈਵਨ ਉਹਦੇ ਅਪੋਨੈਂਟ ਵੀ ਇਸ ਗੱਲ ਨੂੰ ਮੰਨਦੇ ਆ ਕਿ ਸ਼ੀ ਵਾਜ਼ ਦਾ ਓਨਲੀ ਐਮ ਪੀ ਜਿਨ੍ਹਾਂ ਨੇ ਜ਼ੁਰਤ ਦਿਖਾਈ ਕਿ ਉਹ ਫੋਰਮ ਤੇ ਜਾ ਕੇ ਲੋਕਾਂ ਦੇ ਸਨਮੁੱਖ ਹੋ ਕੇ ਕੁਐਸਚਨ ਆਨਸਰ ਕਰ ਸਕਣ। ਕਈ ਵਾਰੀ ਇਹ ਨਹੀਂ ਹੁੰਦਾ ਕਿ ਉਹ ਜਿਹੜੇ ਉਹਨਾਂ ਦੇ ਲੋਕੀ ਉਹਦੇ ਨਾਲ ਸਹਿਮਤ ਹੋਣ, ਪਰ ਜਿਹੜਾ ਇੱਕ ਸਮਰੱਥਾ ਹੋਣੀ ਕਿ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ, ਇਸ਼ੂ ਨੂੰ ਡਿਫੈਂਡ ਕਰਨਾ, ਇਟ ਸ਼ੋਜ਼ ਕਿ ਉਸ ਇਨਸਾਨ 'ਚ ਕਿੰਨੀ ਕਾਬਲੀਅਤ ਹੈਗੀ ਆ।
ਆਲਰਾਈਟ ਬਾਬੂ ਜੀ, ਥੈਂਕ ਯੂ ਸੋ ਮਚ, ਕੱਲ ਨੂੰ ਫਿਰ ਡਿਸਕਸ ਕਰਾਂਗੇ ਇਸ ਮੁੱਦੇ ਉੱਤੇ, ਕੱਲ ਨੂੰ ਵੀਰਵਾਰ ਆ, ਤੁਹਾਡਾ ਬਿਜ਼ਨਸ ਦਾ ਵੀ ਟਾਈਮ ਹੈ, ਕਾਫੀ ਦੇਰ ਬਾਅਦ ਤੁਸੀਂ ਮੁਖਾਤਬ ਹੋਏ ਹੋ,
ਧੰਨਵਾਦ। ਕੱਲ ਨੂੰ ਬੁੱਧਵਾਰ ਆ ਜਗਦੀਸ਼ ਜੀ,
ਕੱਲ ਬੁੱਧਵਾਰ, ਅੱਛਾ ਜੀ,
ਟਾਈਮ ਵੱਖਰੇ, ਇੰਗਲੈਂਡ ਤੋਂ ਮੈਂ ਜਾ ਕੇ ਟਾਈਮ ਜ਼ੋਨ ਤੁਸੀਂ ਵੱਖਰੇ ਮਿਲ ਰਹੇ
ਹੋ, ਵੀਰਵਾਰ ਨੂੰ ਮਿਲਾਂਗੇ, ਵੀਰਵਾਰ ਨੂੰ ਮਿਲਾਂਗੇ,
ਚਲੋ ਠੀਕ
ਹੈ ਜੀ, ਓਕੇ। ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ, ਕਿਉਂਕਿ ਮੇਰਾ ਸਮਾਂ ਵੀ ਸਮਾਪਤ ਹੋ ਰਿਹਾ, ਮੈਂ ਕੁਛ ਸੰਦੇਸ਼ ਵੀ ਆਪਣੇ ਸੋਤਿਆਂ ਨਾਲ ਸਾਂਝੇ ਕਰਨੇ ਆ, ਸੋ ਫਾਸਟ ਚੱਲਦਾ ਦਿਮਾਗ ਸਾਡਾ ਜਦੋਂ ਅਸੀਂ ਬੈਠਦੇ ਹਾਂ ਨਾ, ਜ਼ਬਾਨ ਤੋਂ ਅੱਗੇ ਦਿਮਾਗ ਹੁੰਦਾ, ਦਿਮਾਗ ਤੋਂ ਅੱਗੇ ਜ਼ਬਾਨ ਹੁੰਦੀ ਹੈ, ਅਤੇ ਇੱਕ ਦੂਜੇ ਤੋਂ ਕਾਹਲੀ ਹੁੰਦੀ ਹੈ, ਦੋਨਾਂ ਦੀ ਵੀ ਹੁਣ ਸਮਾਂ ਹੋ ਗਿਆ, ਫਟਾਫਟ ਆਹ ਵੀ ਗੱਲ ਕਰਨੀ ਆ, ਇਹ ਵੀ ਗੱਲ ਕਰਨੀ ਹੈ, ਸੋ ਉਹਦੇ ਲਈ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ, ਅੰਡਰ ਪ੍ਰੈਸ਼ਰ ਕਈ ਵਾਰੀ ਜਦੋਂ ਪ੍ਰੋਗਰਾਮ ਕਰਨਾ ਪੈਂਦਾ। ਸੋ ਰਣਜੀਤ ਗਿੱਲ ਪੰਜਾਬ ਇੰਸ਼ੋਰੈਂਸ ਤੋਂ 416-724-5000 ਇਹਨਾਂ ਦਾ ਨੰਬਰ ਹੈ, ਅਤੇ ਬੈਸਟ ਕਨੇਡੀਅਨ ਟਰੱਕ ਐਂਡ ਫੋਰਕਲਿਫਟ ਟ੍ਰੇਨਿੰਗ ਸੈਂਟਰ ਤੋਂ ਭਾਈ ਕਰਨੈਲ ਸਿੰਘ ਦਾ ਨੰਬਰ 905-799-7373, ਅਤੇ YK ਟਰੱਕ ਟ੍ਰੇਲਰ ਰਿਪੇਅਰ ਸੈਂਟਰ ਤੋਂ ਸਟੀਵਨ ਗਰੇਵਾਲ ਦਾ ਨੰਬਰ ਨੋਟ ਕਰ ਲਓ, 905-796-3010, 905-796-3010, ਅਤੇ ਸੈਂਚੀ 21 ਪੀਪਲ ਚੋਇਸ ਰਿਐਲਟੀ ਤੋਂ ਬਲਵਿੰਦਰ ਸਿੰਘ 416-827-3609, 416-827-3609, ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਦੇ ਉੱਤੇ ਕਾਲ ਕਰ ਲਵੋ, ਔਰ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ, 225 ਕਲੇਅਰ ਪੋਰਟ ਕ੍ਰੈਸੈਂਟ ਟ੍ਰੋਵਿਕੋ ਦੇ ਵਿੱਚ ਸਥਿਤ ਨੇ, 416-675-7500, ਤੋਂ ਸਾਡਾ ਸਮਾਂ ਸਮਾਪਤੀ ਵਾਲਾ ਦੇ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਲਓ ਜੀ, ਨੈਕਸਟ ਡੇ ਦਾ ਖਾਣਾ ਪੂਰਾ ਪੱਕ ਚੁੱਕਿਆ, ਸਵੀਟ ਮਹਿਲ ਦਾ ਦੀਵਾਲੀ ਮੇਲਾ ਲੱਗ ਚੁੱਕਿਆ, ਅੱਜ ਦੀ ਕਸਮ ਨਹੀਂ ਛੱਡਣੀ, ਸਾਰੇ ਇਕੱਠੇ ਹੋ ਕੇ ਆ ਜਾਓ।
ਸਜਦੀਆਂ ਜਿੱਥੇ ਨੇ ਮਠਾਈਆਂ ਸੋਹਣੀਆਂ, ਕਲਾਕੰਦ ਭੁਜੀਆਂ ਬਣਾਈਆਂ ਸੋਹਣੀਆਂ, ਜਿੱਥੇ ਖੋਏ ਵਾਲੀ ਬਰਫੀ ਦਾ ਦਾਲ ਵਾਲੀ ਪਿੰਨੀ ਦਾ ਸਵਾਦ ਆ ਗਿਆ, ਆ ਵੇਖ ਸਾਰਾ ਪਿੰਡ ਮਿੱਤਰਾਂ ਦਾ ਸਵੀਟ ਮਹਿਲ ਮੇਲੇ ਆ ਗਿਆ। ਐਤਕੀ ਦੀਵਾਲੀ ਥੋੜਾ ਖਾਓ ਪਰ ਵਧੀਆ ਖਾਓ, ਇਸ ਲਈ ਸਵੀਟ ਮਹਿਲ ਆਓ, ਹਰ ਦਿਨ ਬਣਦੀਆਂ ਤਾਜ਼ੀਆਂ ਮਠਿਆਈਆਂ, ਖੀਰ ਕਦਮ, ਮਲਾਈ ਚਾਪ ਤੇ ਬਥੇਰਾ ਕੁਛ ਸੋਹਣੀਆਂ ਗਿਫਟ ਬਾਸਕਟ ਵਿੱਚ ਲੈ ਜਾਓ। ਅੱਜ ਹੀ ਆਰਡਰ ਕਰੋ ਸਵੀਟ ਮਹਿਲ ਇਨ ਰੈਕਸਡੇਲ, 416-679-9191।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
डाइवोर्स या कस्टडी की लड़ाई जिंदगी की सब तो औखी लड़ाई होती है, क्योंकि तुसी उस शख्स ना लड़ रहे होंगे हो जिस ना थोड़ा घर परिवार ते थोड़े बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही SNS लॉयर्स नु कॉल करो 416-655-2000।
ਉਹਦਾ ਠੱਸ ਹੋ ਗਿਆ
ਜਿਹੜਾ ਅੰਦਰ ਪਿਆ ਸੀ ਉਹ ਕਿਹੜਾ ਬੱਚਾ ਚੜੀਆਂ ਕਦੇ ਚੱਕਰੀਆਂ ਸੀ ਕਦੇ ਆਤਿਸ਼ਬਾਜ਼ੀ ਚਲਾਉਂਦੇ ਸੀ ਇੰਡੀਆ ਚ ਰਹਿ ਕੇ ਦਿਵਾਲੀ ਵੀ ਉਸ ਸਟਾਈਲ ਦੇ ਨਾਲ ਮਨਾਉਂਦੇ ਸੀ ਪਟਾਕਾ.com ਤੇ ਇਕੱਠੇ ਹੋ ਕੇ ਜਾਵਾਂਗੇ ਐਸੇ ਕੀ ਪਟਾਕੇ ਵੱਡੇ ਵੱਡੇ ਲੈ ਕੇ ਆਵਾਂਗੇ
ਸੁਣ ਲਿਆ ਪਟਾਕਾ.com ਸਿਰਫ ਟੋਰਾਂਟੋ ਚ ਨਹੀਂ ਕੈਨੇਡਾ ਦੀਆਂ ਹੋਰ ਵੀ ਬਥੇਰੀਆਂ ਲੋਕੇਸ਼ਨਸ ਨੇ ਤਾਂ